ਸਤਨਾਮ ਵਾਹਿਗੁਰੂ ਜੀਓ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨ ਕਰੂੰ ਗੁਰ ਪਾਸ ਬਿਨ ਕਰੂੰ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਕੇ ਹਰ ਰਾਖ ਰਾਖ ਵੱਡ ਵੱਡਾ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਸਤਨਾਮ ਵਾਹੇ ਗੁਰੂ ਜੀਓ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਧਿਆਨ ਦਰਸ਼ਨ ਕੈ ਤਾਈ ਦੁੱਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇ ਭੇਖ ਪਏ ਤੋ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨ ਜਾਹੀ ਤੇਰੇ ਗੁਣ ਕੇ ਤੇਰਾ ਦਰ ਕਰ ਮੈਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ਼ ਗਏ ਪੀਰ ਪੈਗੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਈ ਪਏ ਸਾਧ ਸਹਿਜ ਸੁਖ ਰਸ ਕਸ ਅਜੀ ਅਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਖਲੜੀ ਕਪੜੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸ਼ਾਮਾਂ ਦੇ ਸਜੇ ਹੋਏ ਦੀਵਾਨ ਜਿਨ੍ਹਾਂ ਵਿੱਚ ਬੈਠ ਕੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਦੀ ਰਚਨਾ ਤੋਂ ਸਰਵਣ ਕਰ ਰਹੇ ਸਾਂ, ਲੜੀਵਾਰ ਜੋ ਵਿਚਾਰ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਚੱਲ ਰਹੀ ਹੈ, ਉਹ ਸਾਧ ਸੰਗਤ 358 ਅੰਗ ਅਤੇ ਆਸਾ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦ ਚੱਲ ਰਹੇ ਨੇ। ਅੱਜ ਦਾ ਜੋ ਪਵਿੱਤਰ ਬਚਨ ਹੈ, ਨਾ ਤਾਂ ਇਹ ਬਚਨ ਹਜ਼ਰਤ ਮੁਹੰਮਦ ਸਾਹਿਬ ਕੁਰਾਨ ਸ਼ਰੀਫ ਦੇ ਅੰਦਰ ਹੀ ਲਿਖ ਸਕੇ ਅਤੇ ਨਾ ਆਪਣੀ ਉਮਤ ਦੀ ਝੋਲੀ ਅੰਦਰ ਇਹੋ ਜਿਹੇ ਖਿਆਲ ਉਹਨਾਂ ਨੇ ਪਾਏ, ਨਾ ਏਡੇ ਉੱਚੇ ਬਚਨ ਰਾਮਾਇਣ ਵਿੱਚ ਮਿਲਣਗੇ ਅਤੇ ਨਾ ਤੁਹਾਨੂੰ ਚਾਰ ਬੇਤਾਂ ਵਿੱਚ ਮਿਲਣਗੇ। ਅੱਜ ਦਾ ਜਿਹੜਾ ਉੱਚਾ ਬਚਨ ਹੈ ਸਤਸੰਗੀ, ਉਹ ਭਾਵੇਂ ਮੇਰੇ ਗੁਰੂ ਦਾ ਹਰ ਬਚਨ ਹੀ ਉੱਚਾ ਹੈ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉੱਚੇ ਅਕਾਲ ਪੁਰਖ ਦੀ ਮਹਿਮਾ ਹੈ। ਪਰ ਜਿਹੜਾ ਸਿਧਾਂਤ ਅੱਜ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ, ਨਾ ਉਹ ਚਾਰ ਵੇਦਾਂ ਅੰਦਰ ਅਤੇ ਨਾ ਉਹ ਪਿਆਰੇ ਪੁਰਾਣ ਅੰਦਰ, ਨਾ ਉਹ ਬਾਈਬਲ ਵਿੱਚ ਹੀ ਅੰਕਿਤ ਹੋ ਸਕਿਆ ਅਤੇ ਨਾ ਮਹਾਤਮਾ ਬੁੱਧ ਆਦਿਕ ਕਿਸੇ ਹੋਰ ਪੈਗੰਬਰ ਦੇ ਹਿੱਸੇ ਆਇਆ। ਉਹ ਬਚਨ ਕੇਵਲ ਅਤੇ ਕੇਵਲ ਗੁਰੂ ਨਾਨਕ ਪਿਤਾ ਜੀ ਦੀ ਜ਼ੁਬਾਨ 'ਤੇ ਬਚਨ ਆਇਆ ਅਤੇ ਸਤਿਗੁਰੂ ਜੀ ਦੀ ਉਹ ਪਵਿੱਤਰ ਜ਼ੁਬਾਨ ਤੱਕ ਉਹ ਬਚਨ ਨਹੀਂ ਸੀਮਤ ਰਹਿ ਗਏ। ਸਤਿਗੁਰੂ ਨੇ ਆਪਣੀ ਸਮੁੱਚੀ ਕੌਮ ਦੇ ਅੰਦਰ ਉਹ ਬਚਨਾਂ ਨੂੰ ਦ੍ਰਿੜ ਕਰਾ ਦਿੱਤਾ ਹੈ। ਉਹ ਕੀ ਕਹਿਣ ਸਤਸੰਗੀ ਜਨੋ, ਗੁਰੂ ਨਾਨਕ ਪਿਤਾ ਮਹਾਰਾਜ ਅੱਜ ਜਗਤ ਵਿੱਚ ਜਦੋਂ ਵੱਖਰੇ ਵੱਖਰੇ ਢੰਗ ਤਰੀਕੇ ਅਪਣਾ ਕੇ ਕੋਈ ਅਕਾਲ ਪੁਰਖ ਦੀ ਬੰਦਗੀ ਕਰ ਰਿਹਾ ਹੈ, ਉਹ ਪਿਆਰਿਓ ਉਸ ਨਿਰੰਕਾਰ ਨੂੰ ਪ੍ਰਸੰਨ ਖੁਸ਼ ਕਰਨ ਵਾਸਤੇ ਆਪਣੇ ਵੱਲੋਂ ਜੋ ਉਹਦੇ ਮੁਰਸ਼ਦ ਨੇ ਦੱਸਿਆ ਉਹ ਯਤਨਸ਼ੀਲ ਦਿਨ ਰਾਤ ਜਦੋਂ ਮੇਰੇ ਹਜ਼ੂਰ ਦੀ ਉਹਨਾਂ ਰਾਹਾਂ 'ਤੇ ਨਿਗਾਹ ਗਈ ਜਿਨ੍ਹਾਂ ਜਿਨ੍ਹਾਂ ਰਾਹਾਂ 'ਤੇ ਚੱਲ ਕੇ ਕੋਈ ਨਿਰੰਕਾਰ ਦੇ ਘਰ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਏ, ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਦਾ ਅਦਬ ਕੀਤਾ ਏ। ਇਹ ਨਹੀਂ ਨੇ ਕਿਹਾ ਭਈ ਕੇਵਲ ਮੇਰਾ ਹੀ ਰਸਤਾ ਠੀਕ ਹੈ, ਜਦੋਂ ਕਿ ਸਭ ਤੋਂ ਠੀਕ ਰਸਤਾ ਗੁਰੂ ਨਾਨਕ ਪਿਤਾ ਦਾ ਹੈ, ਜਦੋਂ ਕਿ ਸਭ ਤੋਂ ਸੌਖਾ ਰਸਤਾ ਗੁਰੂ ਨਾਨਕ ਸਾਹਿਬ ਪਿਤਾ ਜੀ ਦਾ ਏ ਸਤਸੰਗਿਓ। ਪਰ ਸਤਿਗੁਰੂ ਜੀ ਨੇ ਕਦੇ ਇਹ ਬਚਨ ਨਹੀਂ ਕਿਹਾ ਭਈ ਨਿਰੰਕਾਰ ਕੇਵਲ ਮੇਰੇ ਰਸਤੇ 'ਤੇ ਜਿਹੜੇ ਚੱਲ ਕੇ ਤੈਨੂੰ ਯਾਦ ਕਰਨਗੇ ਉਹਨਾਂ ਨੂੰ ਬਖਸ਼ੀ, ਨਹੀਂ। ਹਜ਼ੂਰ ਗੁਰੂ ਅਮਰਦਾਸ ਪਿਤਾ ਜੀ ਤਾਂ ਕਹਿੰਦੇ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਗਤ ਸੜ ਰਿਹਾ ਹੈ, ਵਾਹਿਗੁਰੂ ਜੀ ਇਹਨਾਂ 'ਤੇ ਕਿਰਪਾ ਕਰ, ਇਹਨਾਂ 'ਤੇ ਮਿਹਰ ਕਰ। ਪਰ ਉਹ ਜਿਹੜੀ ਮਿਹਰ ਤੂੰ ਕਰਨੀ ਹੈ, ਜਿੱਤ ਦੁਆਰੈ ਉਭਰੈ ਦਿੱਤੈ ਲਿਓ ਉਬਾਰ, ਇਹ ਨਹੀਂ ਕਹਿੰਦਾ ਜਿਹੜੇ ਸਾਨੂੰ ਗੁਰੂ ਮੰਨਣਗੇ ਕੇਵਲ ਉਹਨਾਂ 'ਤੇ ਮਿਹਰ ਕਰ। ਉਹ ਸਾਹਿਬ ਕਹਿੰਦੇ ਨਹੀਂ ਦਾਤਾ, ਇਹ ਤੂੰ ਵੇਖ, ਜਿਹੜੇ ਮਰਜ਼ੀ ਕੋਈ ਰਾਹ 'ਤੇ ਚੱਲ ਰਿਹਾ ਕਿਸੇ ਧਰਮ ਦੇ ਰਾਹ 'ਤੇ, ਪਰ ਮੈਂ ਤਾਂ ਇੱਕ ਵੇਖਣਾ ਚਾਹੁੰਦਾ ਵੀ ਜਗਤ ਦਾ ਜੀਵ ਕੋਈ ਦੁਖੀ ਨਾ ਰਵੇ। ਇਹ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਘਰੋਂ ਕੇਵਲ ਤੁਹਾਨੂੰ ਸੁਣਨ ਨੂੰ ਮਿਲਣਗੇ, ਹੋਰ ਨਹੀਂ ਕਿੱਧਰੋਂ ਮਿਲਦੇ। ਗੁਰੂ ਕੇ ਪਿਆਰਿਓ, ਸਾਹਿਬ ਜੀ ਨੇ ਉਹਨਾਂ ਨਾਲ ਨਫ਼ਰਤ ਨਹੀਂ ਕੀਤੀ, ਸਗੋਂ ਅਦਬ ਕੀਤਾ ਨਹੀਂ। ਪਰ ਇਹ ਵੀ ਖਿਆਲ ਕਰਨਾ, ਕਿਉਂਕਿ ਆਪ ਜੀ ਰੋਜ਼ ਦੇ ਸਰੋਤੇ ਹੋ, ਮੈਨੂੰ ਖੁਸ਼ੀ ਹੁੰਦੀ ਤੁਸੀਂ ਗੁਰੂ ਸ਼ਬਦ ਨੂੰ ਸੁਣ ਕੇ ਉਹਦੇ ਨਾਲ ਨਾਲ ਚੱਲਦੇ ਹੋ ਸੁਰਤ ਕਰਕੇ। ਕਈ ਵਾਰ ਐਸਾ ਹੁੰਦਾ ਏ, ਕੇਵਲ ਇਹ ਯਾਦ ਨਹੀਂ ਹੁੰਦਾ ਵੀ ਕਥਾ ਹੋ ਰਹੀ ਏ, ਪਰ ਕਿਹੜੇ ਸ਼ਬਦ ਦੀ, ਸਤਿਗੁਰੂ ਕਿਹੜਾ ਸਿਧਾਂਤ ਦੇ ਰਹੇ ਨੇ, ਉੱਧਰ ਨਹੀਂ ਧਿਆਨ ਕੀਤਾ ਜਾਂਦਾ। ਇਹ ਕਾਰਨ ਅਸੀਂ ਤਾਂ ਗੁਰੂ ਸ਼ਬਦ ਨਾਲੋਂ ਵੱਖਰੇ ਵੱਖਰੇ ਹੋ ਕੇ ਰਹਿ ਜਾਂਦੇ ਹਾਂ। ਇੱਥੇ ਮਿਹਰ ਹੈ ਮੇਰੇ ਗੁਰੂ ਦਾਤਾ ਜੀ ਦੀ, ਸਤਿਗੁਰੂ ਪਿਤਾ ਮਹਾਰਾਜ ਜੀ ਦਾ ਰਸਤਾ ਹੀ ਬੜਾ ਆਸਾਨ ਅਤੇ ਸੌਖਾ। ਸਤਿਗੁਰੂ ਪਿਤਾ ਜੀ ਕਹਿੰਦੇ ਕੋਈ ਵੀ ਆਦਮੀ ਕਿਸੇ ਤਰੀਕੇ ਨਾਲ ਰੱਬ ਨੂੰ ਚੇਤਾ ਕਰੇ, ਉਹ ਸਾਰੇ ਸਨਮਾਨ ਯੋਗ ਨੇ, ਪਰ ਇੱਕ ਦੂਜਾ ਪਾਕੇ ਸਤਿਗੁਰੂ ਜੀ ਉਹਨਾਂ ਰਸਤਿਆਂ ਦੀ ਪ੍ਰੋੜਤਾ ਨਹੀਂ ਕਰਦੇ ਪਏ ਵੀ ਸਾਰੇ ਰਸਤੇ ਹੀ ਰੱਬ ਤੱਕ ਪਹੁੰਚ ਜਾਣਗੇ ਜਿਨ੍ਹਾਂ 'ਤੇ ਉਹ ਚੱਲ ਰਹੇ ਨੇ। ਇਹ ਤਾਂ ਉਹਨਾਂ ਵੇਖਣਾ ਹੀ ਨਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਗੱਲ ਨੂੰ ਜਰਾ ਛੋਟੀ ਕਰਾਂ। ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਆ ਜਾਓ ਸੰਗਤ ਵਿੱਚ। ਪਿਆਰਿਓ, ਇੱਕ ਆਦਮੀ ਨੇ 10-15 ਮੀਲ ਤੋਂ ਚੱਲ ਕੇ ਆਉਣਾ ਹੈ, ਰਸਤਾ ਬਿਲਕੁਲ ਸਿੱਧਾ ਹੋਏ। ਕੋਈ ਆਦਮੀ ਪਹਿਲਾਂ ਕਿਸੇ ਹੋਰ ਹੀ 10-15 ਮੀਲ ਪਰਾਂ ਨੂੰ ਤੁਰਿਆ ਜਾਵੇ, ਉਹ ਸਾਧ ਸੰਗਤ ਆਪਣਾ ਸਮਾਂ ਦੂਰ ਉਹ ਗਵਾ ਰਿਹਾ ਹੈ ਨਾ, ਉਹ ਦੂਰ ਹੋਰ ਵੱਲ ਕੇ ਆ ਰਿਹਾ। ਉਹ ਰਸਤਾ ਵੀ ਕੱਚਾ ਹੋਵੇ, ਗੱਡੀ ਵੀ ਨਾ ਹੋਵੇ, ਪਿਆਰਿਓ ਉਹ ਵਿਖੜੇ ਪੈਂਡੇ ਵੀ ਕੌਣ? ਇਹ ਤਾਂ ਆਉਣ ਵਾਲੇ ਨੇ ਸੋਚਣਾ ਵੀ ਮੈਂ ਕਿਹੜੇ ਰਸਤੇ ਦੀ ਚੋਣ ਕਰਨੀ ਹੈ। ਜਿਨ੍ਹਾਂ ਨੂੰ ਕੱਖ ਗਿਆਨ ਨਹੀਂ ਨਾ ਹੁੰਦਾ, ਉਹ ਇਹਦੇ ਅਰਥ ਹੋਰ ਤਰ੍ਹਾਂ ਲੈਂਦੇ ਨੇ। ਉਹ ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਸਾਰੇ ਰਸਤੇ ਚੰਗੇ ਨੇ, ਐਵੇਂ ਕਿਸੇ ਨੂੰ ਮਾੜਾ ਕਿਉਂ ਕਹਿੰਦੇ? ਮਾੜਾ ਤਾਂ ਬਿਲਕੁਲ ਨਹੀਂ ਕਹਿਣਾ, ਪਰ ਇਹ ਜੇਕਰ ਕਹਿਣਾ ਵੀ ਸਾਰੇ ਰਸਤੇ ਉਹਦੇ ਘਰ ਤੱਕ ਪਹੁੰਚ ਜਾਣਗੇ ਗੁਰੂ ਕੇ ਪਿਆਰਿਓ, ਅਤੇ ਆਪ ਕਿਸੇ ਵੀ ਇੱਕ ਧਰਮ ਨੂੰ ਨਾ ਮੰਨਣਾ, ਇਹ ਤਾਂ ਐਵੇਂ ਧਰਮ ਨਾਲ ਅਤੇ ਗੁਰੂ ਨਾਲ ਮਖੌਲ ਕਰਨਾ ਹੈ। ਬੇੜੀਆਂ ਖਲੋਤੀਆਂ ਹੁਣ 10, ਅਤੇ ਦਰਿਆ ਤੋਂ ਜਾਣਾ ਹੋਵੇ ਪਾਰ, ਅਤੇ ਬੇੜੀਆਂ ਇੱਕੋ ਜਿਹੀਆਂ ਕੌਣ? ਮੰਨ ਲਓ ਮਲਾਹ ਵੀ ਇੱਕੋ ਜਿਹੇ ਕੌਣ? ਅਤੇ ਜੇ ਦਰਿਆ ਪਾਰ ਕਰਨਾ ਏ ਅਤੇ ਕੋਈ ਆਦਮੀ ਕਿਨਾਰੇ 'ਤੇ ਖਲੋ ਕੇ ਕਵੇ 10 ਬੇੜੀਆਂ ਬਹੁਤ ਵਧੀਆ ਨੇ, ਇੱਕੋ ਜਿਹੀਆਂ ਨੇ, ਮਲਾਹ ਇੱਕੋ ਜਿਹੇ ਨੇ, ਮੈਂ 10 ਨੂੰ ਇੱਕੋ ਜਿਹਾ ਪਿਆਰ ਕਰਦਾ ਵਾਂ, ਇੱਕੋ ਵਾਰੀ 10 'ਤੇ ਚੜ੍ਹਨਾ ਏ, ਕੀ ਉਹ 10 'ਤੇ ਚੜ੍ਹ ਸਕੇਗਾ ਜਾਂ ਪਾਰ ਲੰਘੇਗਾ? ਨਹੀਂ। ਅਤੇ ਜੇ ਉਹ 1 'ਤੇ ਵੀ ਨਾ ਚੜ੍ਹੇ, ਕੇਵਲ ਕਿਨਾਰੇ 'ਤੇ ਖਲੋ ਕੇ ਕਵੇ ਵੀ ਮੈਂ 10 ਬੇੜੀਆਂ ਨੂੰ ਇੱਕੋ ਜਿਹਾ ਸਮਝਦਾ, ਚੜ੍ਹੇ ਨਾ, ਅਤੇ ਉਹ ਤਾਂ ਵੀ ਨਹੀਂ ਪਾਰ ਲੰਘ ਸਕੇਗਾ। ਕੁਝ ਲੋਕ ਕੇਵਲ ਨਾ ਇਹ ਕਹੀ ਜਾਂਦੇ ਕਣ ਸਾਰੀ ਦੁਨੀਆ ਅੰਦਰ ਬਈ ਧਰਮ ਸਾਰੇ ਚੰਗੇ ਕਣ, ਜਿਵੇਂ ਵੀ ਕੋਈ ਰੱਬ ਨੂੰ ਚੇਤਾ ਕਰਦਾ ਉਹ ਵੀ ਚੰਗਾ ਹੈ, ਪਰ ਆਪ ਨਹੀਂ ਉਹ ਤੁਰਦੇ ਅਤੇ ਨਾ ਕਿਸੇ ਇੱਕ ਬੇੜੀ 'ਤੇ ਸਵਾਰ ਹੁੰਦੇ ਕਣ। ਜਰਾ ਇਸ ਗੱਲ ਨੂੰ ਸਮਝਣਾ, ਉੱਚੇ ਬਚਨ ਨੇ ਗੁਰੂ ਨਾਨਕ ਪਿਤਾ ਜੀ ਦੇ। ਪਿਆਰਿਓ, ਨਫ਼ਰਤ ਧਰਮ ਨੂੰ ਤਾਂ ਛੱਡੋ, ਸਤਿਗੁਰੂ ਕਿਸੇ ਪਾਪੀ ਨੂੰ ਵੀ ਨਹੀਂ ਆਖਦੇ ਤੁਸੀਂ ਨਫ਼ਰਤ ਕਰੋ। ਜਿਹੜਾ ਅੱਤ ਦਾ ਰੋਮ ਰੋਮ ਵਿੱਚ ਉਹਦੇ ਔਗਣ ਪਾਪ ਭਰ ਜਾਣ, ਸਾਹਿਬ ਕਹਿੰਦੇ ਜੇ ਕਰ ਸਕਦੇ ਹੋ ਤਾਂ ਉਹਨੂੰ ਵੀ ਪਿਆਰ ਕਰੋ। ਪਰ ਇੱਕ ਦੂਸਰਾ ਪਾਖੇ, ਤੁਸੀਂ ਚਾਹੁੰਦੇ ਹੋ ਉਹ ਸਾਈਂ ਪਰਮੇਸ਼ਰ ਜੀ ਦੇ ਘਰ ਤੱਕ ਪਹੁੰਚਣਾ, ਅਤੇ ਉਹਦੇ ਲਈ ਕੁਝ ਰਸਤੇ ਅੱਜ ਤੱਕ ਬਣਾਏ। ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਰਸਤਿਆਂ ਦਾ ਜਦੋਂ ਵਖਰੇਵਾਂ ਕੀਤਾ, ਮੰਨ ਲਓ ਬੇੜੀਆਂ ਨੇ ਵੱਖਰੀਆਂ ਵੱਖਰੀਆਂ, ਅਤੇ ਇੱਕ ਬੇੜਾ ਆ ਗੁਰੂ ਨਾਨਕ ਸਾਹਿਬ ਦਾ ਹੈ, ਇਸੇ ਤਰ੍ਹਾਂ ਇੱਕ ਹਿੰਦੂ ਧਰਮ ਦਾ ਬੇੜਾ ਏ, ਇੱਕ ਪਿਆਰਿਓ ਇਸਲਾਮ ਦਾ ਬੇੜਾ ਏ, ਈਸਾਈਆਂ ਦਾ ਬੇੜਾ ਏ। ਬੇੜੇ ਬਹੁਤ ਵਧੀਆ ਨੇ, ਪਰ ਉਹ ਬੇੜਾ ਅਤੇ ਇਸ ਬੇੜੇ ਵਿੱਚ ਫਰਕ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਤੋਂ ਵੀ ਸਦਕੇ ਜਾਈਏ, ਕਿੰਨੀ ਬਰੀਕੀ ਨਾਲ ਸਮਝਾਇਆ। ਕਹਿੰਦੇ ਇੱਕ ਦਰਖਤ ਨੂੰ ਲੱਗਾ ਮਿੱਠਾ ਫਲ, ਉਹ ਖਾਣਾ ਏ, ਉਹਦੇ ਲਈ 2 ਤਰੀਕੇ ਹਨ, ਇੱਕ ਪੰਛੀ ਦਾ ਤਰੀਕਾ, ਇੱਕ ਕੀੜੀ ਦਾ। ਪੰਛੀ ਨੇ ਫਲ ਖਾਣਾ ਹੋਵੇ ਤਾਂ ਉਹਨੂੰ ਇਹ ਵੇਖਣ ਦੀ ਲੋੜ ਨਹੀਂ ਵੀ ਮੁੱਢ ਚੌੜਾ ਏ ਜਾਂ ਕਿੱਥੋਂ ਸ਼ੁਰੂ ਹੋਇਆ, ਟਾਹਣੀਆਂ ਟਾਹਣਾ ਪੱਤਿਆਂ ਦੀ ਉਹਨੂੰ ਪਰਵਾਹ ਨਹੀਂ, ਧਰਤੀ ਤੋਂ ਉੱਡੇਗਾ ਅਤੇ ਸਿੱਧਾ ਕਿ ਉਹ ਫਲ ਦੇ ਕੋਲ ਬੈਠ ਕੇ ਇੱਕਦਮ ਅਗਲੇ ਪਲ ਫਲ ਖਾ ਸਕਦਾ ਹੈ। ਇੱਕ ਸਕਿੰਟ ਅੰਦਰ ਉਹ ਫਲ ਦੇ ਕੋਲ ਪਹੁੰਚ ਕੇ ਖਾਣਾ ਸ਼ੁਰੂ ਕਰੇਗਾ। ਜੇ ਭਲਾ ਕੀੜੀ ਨੇ ਉੱਥੋਂ ਤੱਕ ਪਹੁੰਚਣਾ ਹੋਵੇ ਉਹਨੂੰ ਕੀ ਕਰਨਾ ਪਵੇਗਾ? ਕੀੜੀ ਨੂੰ ਪਹਿਲਾਂ ਦਰਖਤ ਦਾ ਮੂਲ ਲੱਭਣਾ ਪਵੇਗਾ, ਉੱਪਰ ਚੜ੍ਹੇਗੀ। ਰਸਤੇ ਵਿੱਚ ਗਾਲੜ ਵੀ ਰੋਕ ਸਕਦੇ ਹਨ, ਬਰਸਾਤ ਦਾ ਪਾਣੀ ਰੋਕ ਸਕਦਾ ਏ, ਤੇਜ਼ ਖਵਾਂ ਐਵੇਂ ਉਸ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਨੇ। ਕੋਈ ਆਦਮੀ ਆਇਆ, ਜੇ ਇਹ ਸਾਰਾ ਕੁਝ ਪਾਰ ਕਰੇਗੀ ਫਿਰ ਟਾਣ ਟਾਣੀਆਂ ਅੱਗੋਂ ਜਾ ਕੇ ਤਾਂ ਕਿਧਰੇ ਫਲ ਤੱਕ ਪਹੁੰਚੇਗੀ, ਕਿਤਨਾ ਲੰਬਾ ਕੰਮ ਹੋ ਗਿਆ। ਸਤਸੰਗਿਓ, ਭਾਈ ਸਾਹਿਬ ਕਹਿੰਦੇ ਜਦੋਂ ਇਹ ਦੂਸਰੇ ਧਰਮ ਦੇ ਰਾਹੀਂ ਕੋਈ ਤੁਰਦਾ ਹੀ ਨਾ, ਉਹਨੂੰ ਪਹਿਲਾਂ ਇੰਨਾ ਕੁਝ ਕਰਨ ਨੂੰ ਕਿਹਾ ਜਾਂਦਾ ਏ, ਉਹਨੂੰ ਉਹ ਰੱਬ ਦਾ ਨਾਮ ਲੈਣ ਤੱਕ ਪਹੁੰਚਣ ਲਈ ਕੀ ਪਹਿਲਾਂ ਕਈ ਸਾਲ ਲੱਗਦੇ ਹਨ। ਭਾਈ ਤੁਹਾਡੇ ਕੱਪੜੇ ਕਿਹੋ ਜਿਹੇ ਚਾਹੀਦੇ ਨੇ, ਤੁਹਾਡੇ ਵਿੱਚ ਇਹ ਪਤ ਫਰਕ ਹੋਣਾ ਚਾਹੀਦਾ ਵੀ ਔਰਤ ਹੋ ਕੇ ਮਰਦ ਹੋ, ਮੰਤਰ ਵੱਖਰੇ ਨੇ। ਫਿਰ ਸਤਸੰਗੀ ਜਨੋ, ਇਹਦੇ ਤੋਂ ਇਲਾਵਾ ਤੁਹਾਡੀ ਜਾਤ ਕਿਹੜੀ ਏ? ਜਾਤ ਤੋਂ ਇਲਾਵਾ ਸਮਾਂ ਕਿਹੜਾ ਏ? ਸਵੇਰੇ ਕਿ ਸ਼ਾਮ ਏ? ਤੁਹਾਡਾ ਮੂੰਹ ਕਿਹੜੇ ਪਾਸੇ ਵੱਲ ਹੈ? ਤੁਹਾਡੇ ਤੁਹਾਨੂੰ ਅੱਗੋਂ ਕੋਈ ਖਾਲੀ ਭਾਂਡਾ ਲੈ ਕੇ ਨਾ ਮਿਲੇ? ਕਿੰਨਾ ਕੁਝ ਹੈ? ਅਤੇ ਗੁਰੂ ਨਾਨਕ ਪਿਤਾ ਜੀ ਕੀ ਕਹਿੰਦੇ? ਲਿਬੜੇ ਤਿਬੜੇ ਜਿਵੇਂ ਦੇ ਮਰਜ਼ੀ ਖੋਵੋ, ਔਰਤ ਹੋਵੇ ਮਰਦ ਖੋਵੇ, ਘਰ ਖੋਵੋ ਬਾਹਰ ਖੋਵੋ, ਕੰਮ 'ਤੇ ਹੋਵੋ ਪੈਲੀ 'ਤੇ ਹੋਵੋ, ਜਹਾਜ਼ 'ਚ ਬੈਠੇ ਹੋਵੋ, ਇੱਕਦਮ ਜਦੋਂ ਤੁਸੀਂ ਕਹੋਗੇ ਵਾਹਿਗੁਰੂ ਤਾਂ ਸਿੱਧਾ ਤੁਸੀਂ ਫਲ ਖਾਣਾ ਸ਼ੁਰੂ ਕਰ ਦਿੱਤਾ ਹੈ। ਤੁਹਾਡੇ 'ਤੇ ਕੁਛ ਵੀ ਪਾਬੰਦੀ ਨਹੀਂ ਹੈ, ਤੁਸੀਂ ਸਿੱਧਾ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੇਣਾ, ਕਿਹੜਾ ਸੌਖਾ ਏ। ਉਸ ਤੋਂ ਬਾਅਦ ਆਤਮਾ ਨਾਲ ਕੀ ਖੁਰਾਕ ਖਾਣੀ ਪ੍ਰਾਰੰਭ ਕਰ ਦਿੱਤੀ। ਸਤਸੰਗੀ ਜਨੋ, ਭਾਈ ਸਾਹਿਬ ਕਹਿੰਦੇ ਜੈਸੇ ਚੀਟੀ ਕਰਮ ਕਰਮ ਕੈ ਬਿਰਕ ਚੜ੍ਹੈ, ਪੰਛੀ ਉੱਡ ਜਾਏ ਵੈਸੇ ਨਿਕਟ ਕੀ ਫਲ ਕੈ। ਦੂਸਰਾ ਬਚਨ ਕਹਿੰਦੇ ਜੈਸੇ ਗਾਡੀ ਚਲੀ ਜਾਤ ਲੀਕਨ ਮੈਂ ਧੀਰਜ ਸੇ। ਇੱਕ ਗੱਡੀ 'ਤੇ ਚੜ੍ਹ ਕੇ ਕੋ ਰਸਤਾ ਤੈਅ ਕਰਨਾ, ਇੱਕ ਘੋੜੇ 'ਤੇ ਸਵਾਰ ਖੋ ਕੇ ਪਿਆਰਿਓ ਜਾਣਾ। ਗੱਡੀ ਨੂੰ ਸੜਕ ਦੀ ਲੋੜ ਏ, ਜੇ ਖੱਡਾ ਆ ਗਿਆ ਆਸੇ ਪਾਸੇ ਤੋਂ ਲੰਘ ਨਾ ਸਕੇਗੀ, ਪਰ ਘੋੜਾ ਜਿੱਧਰੋਂ ਮਰਜ਼ੀ ਘੁੰਮ ਕੇ ਉਹਨੂੰ ਰਾਹ ਦੀ ਲੋੜ ਨਹੀਂ, ਡੰਡੀਆਂ 'ਤੇ ਜਾਂ ਨਵੇਂ ਰਾਹ ਬਣਾ ਕੇ ਇੱਕਦਮ ਸਿੱਧਾ ਉਹ ਸਵਾਰ ਖੋ ਸਕਦਾ ਏ। ਪਿਆਰਿਓ, ਭਾਈ ਸਾਹਿਬ ਕਹਿੰਦੇ ਆਲੇ ਦੁਆਲੇ ਇਹਦਾ ਰਸਤਾ ਜਿਹੜਾ ਏ ਉਹ ਪਹੁੰਚਣ ਦੀ ਗੱਲ ਕਰਦਾ ਏ, ਪਰ ਰਸਤੇ ਵਿੱਚ ਇੰਨਾ ਖਿਲਾਰਾ ਏ, ਉਹ ਰਸਤਾ ਹੀ ਨਹੀਂ ਉਸ ਕੋਲੋਂ ਕਲੀਅਰ ਹੁੰਦਾ, ਉਹਨਾਂ ਚਿਰ ਮੌਤ ਆ ਜਾਂਦੀ ਹੈ। ਪਰ ਸਤਿਗੁਰੂ ਪਿਤਾ ਜੀ ਕਹਿੰਦੇ ਜਿਸ ਵੀ ਹਾਲਤ ਵਿੱਚ ਉਹ ਹੁਣੇ ਹੀ ਤੁਸੀਂ ਸ਼ਬਦ ਦੇ ਘੋੜੇ 'ਤੇ ਚੜ੍ਹੋ, ਨਾਮ ਦੀ ਸਵਾਰੀ ਕਰੋ, ਵਾਹਿਗੁਰੂ ਕਹੋ, ਅਤੇ ਇੱਕਦਮ ਉਹ ਸਫ਼ਰ ਪ੍ਰਾਰੰਭ ਹੋ ਗਿਆ। ਸਤਸੰਗੀ ਜਨੋ, ਭਾਈ ਸਾਹਿਬ ਨੇ ਇਹ ਫਰਕ ਦੱਸਿਆ ਜੇ ਗੁਰੂ ਨਾਨਕ ਪਿਤਾ ਜੀ ਦੇ ਇਸ ਪਿਆਰੇ ਧਰਮ ਦਾ। ਹੁਣ ਜਦੋਂ ਇਸ ਧਰਮ 'ਤੇ ਕੋਈ ਚੱਲਦਾ ਹੀ ਨਾ, ਅਤੇ ਸਾਹਿਬ ਕਹਿੰਦੇ ਸਿੱਖ ਨੇ ਕਦੇ ਕਿਸੇ ਦੂਸਰੇ ਨੂੰ ਨਫ਼ਰਤ ਨਹੀਂ ਕਰਨੀ, ਜਾਂ ਇਹਦੇ ਅੰਦਰ ਕੋਈ ਤੰਗ ਦਿਲੀ ਨਹੀਂ ਕਹਿ ਭਈ ਇਸ ਦੇ ਭਈ ਇਹ ਕਿਸੇ ਦੂਸਰੇ ਧਰਮੀ ਨੂੰ ਵੇਖ ਕੇ ਇਹਦਾ ਅੰਦਰ ਕਾਲਾ ਪੈ ਜਾਵੇ। ਗੁਰੂ ਗੋਬਿੰਦ ਸਿੰਘ ਪਿਤਾ ਵੇਲੇ ਨਾ ਅਨੰਦਪੁਰ ਸਾਹਿਬ ਕੋਈ ਵੀਰ ਵਿਚਾਰ ਕਰ ਰਹੇ ਸਨ, ਉਹਨੇ ਗੋਪੀ ਚੰਦ ਦਾ ਪ੍ਰਮਾਣ ਦੇ ਦਿੱਤਾ। ਸ਼ਿਕਾਇਤ ਪਹੁੰਚ ਗਈ ਸਤਿਗੁਰੂ ਕੋਲ, ਕਲਗੀਆਂ ਵਾਲੇ ਪਿਤਾ ਮਹਾਰਾਜ, ਯੁੱਗਾਂ ਬਾਅਦ ਇਹ ਗੁਰੂ ਨਾਨਕ ਪਿਤਾ ਨੇ ਪਿਆਰਾ ਧਰਮ ਦਿੱਤਾ ਏ, ਸਿੱਧੀ ਅਕਾਲ ਪੁਰਖ ਦੀ ਵਡਿਆਈ ਹੁੰਦੀ ਏ, ਜੋਗੀਆਂ ਨੇ ਬਹੁਤ ਇਸ ਮੁਲਕ ਨੂੰ ਗਲਤ ਰਸਤੇ 'ਤੇ ਤੋਰਿਆ, ਘਰ ਛੁਡਾ ਦਿੱਤੇ, ਅਨਾਥ ਦੇਸ਼ ਨੂੰ ਬਣਾ ਦਿੱਤਾ। ਅੱਜ ਗੋਪੀ ਚੰਦ ਦੀ ਉਦਾਹਰਨ ਦੇ ਰਹੇ ਸਨ ਕੋਈ ਕਥਾ ਵਾਲੇ ਪਿਆਰੇ, ਉਹਨਾਂ ਨੂੰ ਪੁੱਛਿਆ ਜਾਵੇ ਸਤਿਗੁਰੂ ਦੀ ਹਜ਼ੂਰੀ ਅੰਦਰ ਦੂਸਰੇ ਦਾ ਨਾਂ ਕਿਉਂ ਲਿਆ ਗਿਆ ਗੋਪੀ ਚੰਦ ਦਾ? ਕਲਗੀਧਰ ਪਿਤਾ ਨੇ ਬੁਲਾ ਲਿਆ ਅਤੇ ਸ਼ਿਕਾਇਤ ਕਰਨ ਵਾਲਿਆਂ ਨੂੰ ਵੀ, ਕਹਿਣ ਲੱਗੇ ਤੁਹਾਨੂੰ ਪਤਾ ਗੋਪੀ ਚੰਦ ਕੌਣ ਸੀ? ਉਹ ਬੋਲੇ ਉਹ ਗੋਪੀ ਚੰਦ ਨੇ ਇਤਨਾ ਵੱਡਾ ਰਾਜ ਪਾ ਕਰ ਦੇ ਸੁੱਖ ਤਿਆਗ ਕੇ ਸਾਲਾਂ ਬੱਧੀ ਸਾਈਂ ਦੀ ਯਾਦ ਵਿੱਚ ਗੁਜ਼ਾਰ ਦਿੱਤੇ, ਤੁਸੀਂ 10 ਦਿਨ ਵੀ ਪਿਆਰੇ ਦੀ ਯਾਦ ਅੰਦਰ ਘਰ ਛੱਡਣ ਨੂੰ ਤਿਆਰ ਹੋ? ਕਹਿਣ ਲੱਗੇ ਸਤਿਗੁਰੂ ਜੀ ਬਾਲ ਬੱਚੇ ਵਾਲੇ ਹਾਂ। ਅਤੇ ਕਹਿੰਦੇ ਉਹਦੀ ਕਾਲ ਕਮਾਈ ਨੂੰ ਇੱਕਦਮ ਤੁਸੀਂ ਇੱਕ ਪਾਸੇ ਕਿਉਂ ਸੁੱਟ ਦਿੱਤਾ? ਉਹਦੀ ਘਾਲਣਾ ਨੂੰ ਪ੍ਰਣਾਮ ਕਰੋ ਅਤੇ ਨਾਲੇ ਸ਼ੁਕਰ ਕਰੋ, ਸਤਿਗੁਰੂ ਸਾਡੇ ਲਈ ਤੂੰ ਰਸਤਾ ਛੋਟਾ ਬਣਾ ਦਿੱਤਾ ਹੈ। ਸਤਿਗੁਰੂ ਜੀ ਦਾ ਮਤਲਬ ਪਏ ਕਿਸੇ ਦੂਸਰੇ ਦਾ ਨਾਮ ਕੋਈ ਜਿਸਨੇ ਘਾਲ ਨਾ ਘਾਲੇ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਕਹਿ ਪਿਆਰਿਓ। ਕਿਉਂਕਿ ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ ਰਹਾਉ ਦੀਆਂ ਪੰਕਤੀਆਂ ਤੋਂ ਹੀ ਇੱਕਦਮ ਸਤਿਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਤੋ ਕਾਰਨ ਸਾਹਿਬਾ ਰੰਗ ਰਤੇ, ਜਿਹੜਾ ਵੀ ਤੁਹਾਡੇ ਵਾਸਤੇ ਤੁਰਿਆ, ਜਿਹੜਾ ਤੁਹਾਨੂੰ ਮਿਲਣ ਚਾਹੁੰਦਾ, ਪਖੰਡ ਦੀ ਨਹੀਂ ਗੱਲ ਕਰ ਰਹੇ, ਉਹ ਤਾਂ ਕਿਸੇ ਧਰਮ ਵਿੱਚ ਵੀ ਕਰੇ ਉਹ ਮਾੜਾ, ਸਿੱਖ ਧਰਮ ਵਿੱਚ ਕੋਈ ਕਰੇ ਪ੍ਰਵਾਨ ਚੋੜਾ ਹੈ, ਪਰ ਜਿਹੜਾ ਕੋਈ ਰੱਬ ਲਈ ਕੁਛ ਕਰ ਰਿਹਾ ਨਾ ਉਹਨੂੰ ਖੁਸ਼ ਕਰਨ ਲਈ। ਸਾਹਿਬ ਕਹਿਣ ਲੱਗੇ ਤੇਰੇ ਨਾਮ ਅਨੇਕਾਂ, ਵੱਖਰੇ ਵੱਖਰੇ ਤੇਰੇ ਕਿੰਨੇ ਨਾਮ ਨੇ, ਰੂਪ ਅਨੰਤਾ, ਤੇਰੇ ਕਿਤਨੇ ਰੂਪ ਨੇ, ਮੈਨੂੰ ਹਰ ਰੂਪ ਵਿੱਚੋਂ ਪਿੱਛੇ ਤੇਰੀ ਜੋਤ ਨਜ਼ਰ ਆ ਰਹੀ ਹੈ। ਕਹਿ ਨਾ ਜਾਈ ਤੇਰੇ ਗੁਣ ਕੇਤੇ, ਮੈਂ ਤੁਹਾਡੇ ਕਿੰਨੇ ਕੁ ਗੁਣ ਬਿਆਨ ਕਰਾਂ, ਮੈਨੂੰ ਸਾਰਿਆਂ ਦੇ ਮਗਰ ਕੇਵਲ ਇੱਕ ਤੁਸੀਂ ਨਜ਼ਰ ਆ ਰਹੇ ਹੋ। ਹੁਣ ਜਿਹੜੇ ਵੱਖਰੇ ਵੱਖਰੇ ਯਤਨ ਕਰ ਰਹੇ ਸੀ ਨਾ ਰੱਬ ਲਈ, ਸਾਹਿਬ ਨੇ ਉਹਨਾਂ ਦਾ ਨਾਂ ਲਿਆ ਜੇ। ਕਹਿੰਦੇ ਦੇਵਤਿਆਂ ਦਰਸ਼ਨ ਕਹਿ ਤਾਈਂ ਦੁੱਖ ਭੁੱਖ ਤੀਰਥ ਕੀਏ। ਦੇਵਤੇ ਵਰਗੇ ਲੋਕ ਪਿਆਰਿਓ ਰੱਬ ਦੇ ਦੀਦਾਰ ਲਈ ਉਹਨਾਂ ਨੇ ਕਿੰਨਾ ਕੁਝ ਕੀਤਾ, ਤੀਰਥਾਂ 'ਤੇ ਗਏ, ਕਿਤਨੇ ਕਿਤਨੇ ਦੁੱਖ ਸਹਿਣ ਕੀਤੇ, ਕਿਤਨਾ ਕਿਤਨਾ ਚਿਰ ਭੁੱਖੇ ਰਹੇ। ਇਸ ਲਈ ਵੀ ਸ਼ਾਇਦ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਹੀ ਮਿਲੇਗਾ, ਪਰ ਉਹ ਸਾਰਾ ਕੁਝ ਉਹਦੇ ਲਈ ਕਰ ਰਹੇ ਹਨ। ਪੂਰੇ ਕਰਾ ਸ਼ਬਦ ਦੇ ਨਾਲ ਤੁਰੀਏ, ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇ ਭੇਖ ਪਏ। ਜੋਗੀ ਲੋਕ ਘਰ ਦੇ ਸੁੱਖ ਆਰਾਮ ਛੱਡ ਕੇ ਬੈਠੇ ਨੇ। ਇੱਕ ਬੇਨਤੀ ਕਰਾਂ ਆਪਣੀ ਜਾਣਕਾਰੀ ਲਈ, ਹਿਮਾਚਲ ਵਾਲੀ ਸਾਈਡ 'ਤੇ ਨਾ ਅੱਜ ਵੀ ਦੋ ਚਾਰ ਨਹੀਂ ਸੈਂਕੜੇ ਹਜ਼ਾਰਾਂ ਜੋਗੀ ਬੈਠੇ ਹਨ ਪਰਮੇਸ਼ਰ ਦੀ ਪ੍ਰਾਪਤੀ ਲਈ। ਪਿਆਰਿਓ ਉਹਨਾਂ ਦਾ ਦੁਨੀਆ ਨਾਲ ਕੋਈ ਵਾਸਤਾ ਨਹੀਂ, ਪਖੰਡ ਉਹ ਕਰਦੇ ਕੋਈ ਨਹੀਂ, ਸਾਧ ਸੰਗਤ ਨਿਸ਼ਾਨਾ ਉਹਨਾਂ ਦਾ ਰੱਬ ਦੀ ਪ੍ਰਾਪਤੀ ਹੈ। ਜਿਵੇਂ ਉਹਨਾਂ ਨੂੰ ਮੁਰਸ਼ਦ ਮਿਲਿਆ, ਉਹਨਾਂ ਦੀ ਜਿਹੜੀ ਪਹਿਲਾ ਮੰਤਰ ਹੁੰਦਾ ਹੈ ਨਾ, ਪਹਿਲਾ ਮੰਤਰ ਯਾਰਾਂ ਮਖੀਨੇ ਇੱਕ ਗੁਫਾ ਵਿੱਚ ਬਹਿਣਾ, ਉੱਪਰੋਂ ਨਾ ਇੱਕ ਸੂਈ ਕੁ ਜਿਤਨਾ ਨਿਸ਼ਾਨ ਵਿੱਚ ਉਹਦੇ ਹੁੰਦਾ ਹੈ ਜਿੱਥੋਂ ਬਾਹਰੋਂ ਰੋਸ਼ਨੀ ਜਾਂਦੀ, ਕੁਝ ਕੋਲ ਉਹਨਾਂ ਦੇ ਦਾਣੇ ਧਰ ਦਿੱਤੇ ਜਾਂਦੇ ਕਾਰਨ ਵੱਖਰੇ ਜੇ, ਜਾਂ ਮੱਕੀ ਆਦਿਕ ਦੇ ਜਾਂ ਛੋਲਿਆਂ ਦੇ, ਵੀ ਇੱਕ ਦੋ ਦਾਣਾ ਖਾਣਾ। ਯਾਰਾਂ ਮਖੀਨੇ ਪਹਿਲਾ ਸਬਕ ਹੈ ਵੀ ਕਿਸੇ ਨਾਲ ਗੱਲ ਨਹੀਂ ਕਰਨੀ, ਬਾਹਰ ਨਹੀਂ ਜਾ ਸਕਦੇ, ਯਾਰਾਂ ਮਖੀਨੇ ਉਹ ਜਪ ਤਪ ਕਰਨਾ ਹੈ ਸਤਸੰਗਿਓ, ਪਰ ਉਹ ਕਰਦੇ ਲਈ ਕਰ ਰਹੇ ਹਨ ਸਾਈਂ ਦੀ ਪ੍ਰਾਪਤੀ ਲਈ। ਇਹ ਤਾਂ ਗੁਰੂ ਨਾਨਕ ਦਾ ਸ਼ੁਕਰ ਕਰੋ, ਸਤਿਗੁਰੂ ਕਹਿੰਦੇ ਤੈਨੂੰ ਯਾਰਾਂ ਮਖੀਨੇ ਗੁਫਾ ਵਿੱਚ ਬਹਿਣ ਦੀ ਲੋੜ ਨਹੀਂ, ਸਾਰਾ ਦਿਨ ਕੰਮ ਕਰਕੇ ਤੂੰ ਆ ਦੋ ਘੜੀਆਂ ਸਾਧ ਸੰਗਤ ਰੂਪੀ ਗੁਫਾ 'ਚ ਬਹੁ, ਜੋ ਉਹਨੂੰ ਯਾਰਾਂ ਮਹੀਨਿਆਂ ਬਾਅਦ ਮਿਲਣਾ ਤੈਨੂੰ ਇੱਕ ਦਿਨ ਸੰਗਤ ਦੀ ਗੁਫਾ ਵਿੱਚੋਂ ਮਿਲੇਗਾ। ਸਤਸੰਗਿਓ ਕਦੇ ਪੜ੍ਹੋ ਭਾਈ ਗੁਰਦਾਸ ਸਾਹਿਬ ਜੀ ਨੂੰ, ਭਾਈ ਸਾਹਿਬ ਨੇ ਇਹ ਸੰਗਤ ਦੀ ਤੁਲਨਾ ਗੁਫਾ ਨਾਲ ਕੀਤੀ। ਜੇ ਸਾਧ ਸੰਗਤ ਗੁਰ ਗੁਫੈ ਬਹਿ, ਪੂਰੀ ਪੌੜੀ ਤਾਂ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਸਾਧ ਸੰਗਤ ਗੁਰ ਗੁਫੇ ਬਹਿ, ਸਹਿਜ ਸਮਾਧ ਅਗਾਧ ਨਿਵਾਸੀ। ਜਿੱਥੇ ਉਹ ਮਨ ਦਾ ਟਿਕਾਊ ਜਾਂਦਾ ਹੈ ਨਾ ਜੋਗੀ ਦਾ, ਯਾਰਾਂ ਮਹੀਨੇ ਗੁਫਾ ਵਿੱਚ ਬਹਿ ਕੇ, ਇੱਥੇ ਤੁਸੀਂ ਸਾਰਾ ਦਿਨ ਕੰਮ ਕਰਕੇ ਆਓ ਜਾਂ ਅੰਮ੍ਰਿਤ ਵੇਲੇ ਜੁੜੋ, ਸਤਿਗੁਰੂ ਗੁਰੂ ਨਾਨਕ ਸਾਹਿਬ ਉਹ ਸੰਗਤ ਵਿੱਚ ਬਿਠਾ ਕੇ ਉਹ ਰਹਿਮਤ ਦਿੰਦਾ ਏ, ਪਰ ਉਹਦੀ ਮਿਹਨਤ ਤਾਂ ਉਹਨੂੰ ਮੁਬਾਰਕ। ਪਰ ਸਾਹਿਬ ਨੇ ਸੌਖਾ ਵੀ ਕੀਤਾ, ਪਰ ਸਾਹਿਬ ਕਹਿੰਦੇ ਜੇ ਉਹ ਮਿਹਨਤ ਕਰ ਰਿਹਾ ਉਹਨੂੰ ਮਾੜਾ ਵੀ ਨਾ ਕਹੋ, ਇਹ ਤਾਂ ਉਹਨੂੰ ਸਮਝ ਜਦੋਂ ਆਏਗੀ ਉਹਨੇ ਵੇਖਣਾ ਮੈਂ ਜ਼ਿੰਦਗੀ ਦਾ ਜਿਹੜਾ ਕੰਮ ਦੋ ਘੜੀਆਂ 'ਚ ਹੋ ਸਕਦਾ ਮੈਂ ਯਾਰਾਂ ਮਹੀਨਿਆਂ 'ਚ ਕਿਉਂ ਕਰਦਾ ਵਾਂ। ਸਤਸੰਗੀ ਜਨੋ, ਅਸੀਂ ਓਨੇ ਕਾਹਲੇ ਨਹੀਂ ਰੱਬ ਨੂੰ ਮਿਲਣ ਲਈ ਜਿਤਨਾ ਰੱਬ ਸਾਨੂੰ ਮਿਲਣ ਲਈ ਕਾਹਲਾ ਏ, ਅਸੀਂ ਓਨਾ ਉਤਾਵਲੇ ਨਹੀਂ ਖਾਂ ਜਿਤਨਾ ਉਤਾਵਲਾ ਸਤਿਗੁਰੂ ਸਾਡੀ ਝੋਲੀ ਦਾਤ ਪਾਉਣ ਨੂੰ ਉਤਾਵਲੇ ਖਾਂ। ਇਹ ਤਾਂ ਅਗਿਆਨੀ ਮਨ ਕਹਿੰਦਾ ਸਾਡਾ, ਸਤਿਗੁਰੂ ਕਦੋਂ ਕੁ ਕਿਰਪਾ ਕਰੋਗੇ, ਨਹੀਂ ਗਲਤੀ ਸਾਡੀ ਏ, ਸਾਡਾ ਮਨ ਕਦੋਂ ਉਹਦੇ ਸਾਹਮਣੇ ਕਿਰਪਾ ਲੈਣ ਲਈ ਅੰਦਰੋਂ ਅਹੰਕਾਰ ਛੱਡ ਕੇ ਨੀਵਾਂ ਹੋਏਗਾ। ਆ ਜਿੰਨਾ ਕੁਝ ਕਰਦੇ ਹਾਂ ਨਾ, ਇਹ ਅੰਦਰ ਜਿਹੜੀ ਘੌ ਨਹੀਂ ਮਰਦੀ ਉਹਨੂੰ ਮਾਰਨ ਲਈ, ਜਿਹੜਾ ਸਾਰਾ ਕੁਝ ਅੰਦਰ ਵਿਕਾਰ ਬੈਠੇ ਨੇ ਉਹਨਾਂ ਨੂੰ ਪਾਸੇ ਕਰਨ ਲਈ। ਸਤਿਗੁਰੂ ਜੀ ਦਾ ਬਚਨ ਕਹਿੰਦੇ ਜੋਗੀ ਲੋਕ ਜਤੀ ਲੋਕ ਕਿੰਨੀਆਂ ਜੁਗਤੀਆਂ ਅਪਣਾ ਰਹੇ ਨੇ। ਕਿਸੇ ਨੇ ਭਗਵੇ ਭੇਖ ਪਾ ਲਏ, ਵੇਖੋ ਕੰਧ ਮੂਲ ਖਾ ਕੇ ਗੁਜ਼ਾਰਾ ਕਰਦਾ। ਕਿਸੇ ਦਾ ਜੀ ਕਰਦਾ 36 ਪ੍ਰਕਾਰ ਦੇ ਭੋਜਨ, ਉਹ ਛੱਡੇ ਸਵਾਦ, ਸਾਨੂੰ 2-4 ਦਿਨ ਇੱਕੋ ਦਾਲ ਮਿਲੇ ਅਤੇ ਪੰਜਵੇਂ ਦਿਨ ਜੀ ਨਹੀਂ ਕਰਦਾ ਖਾਣ ਨੂੰ, ਅਜੇ ਕਿ ਨਾਲ ਕਿੰਨਾ ਕੁਝ ਏ। ਅਤੇ ਉਹ ਪਿਆਰੇ ਇਤਨੇ ਯਤਨ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਸਾਹਿਬਾ ਤੇਰੇ ਵਾਸਤੇ ਕਰ ਰਹੇ ਨੇ, ਇਸ ਲਈ ਮੈਨੂੰ ਇਹ ਚੰਗੇ ਲੱਗਦੇ ਨੇ, ਨਫ਼ਰਤ ਨਹੀਂ। ਚੰਗੇ ਸਨ ਤਾਂ ਸਤਿਗੁਰੂ ਜੀ ਉਹਨਾਂ ਨੂੰ ਜਾ ਕੇ ਕਹਿੰਦੇ ਉਹ ਰਾਹ 'ਤੇ ਅਪਣਾਇਆ ਜੇ ਪ੍ਰਾਪਤੀ ਕੁਝ ਨਹੀਂ, ਇਕੱਲੇ ਹੋ ਕੇ ਬਹਿ ਗਏ ਹੋ, ਗ੍ਰਸਤੀਆਂ ਵਿੱਚ ਬੈਠ ਕੇ ਆਪ ਜਪੋ ਅਤੇ ਦੂਸਰੇ ਨੂੰ ਜਪਾਓ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਫਿਰ ਕਹਿੰਦੇ ਦੇਖੋ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ। ਕੁਝ ਉਹ ਲੋਕ ਵੇਖੋ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਵਾਸਤੇ ਘਰ ਛੱਡ ਦਿੱਤੇ, ਮਹਿਲ ਤਿਆਗ ਦਿੱਤੇ, ਘੋੜੇ ਖਾਤੀ ਛੱਡ ਕੇ ਵਿਲਾਇਤ ਤੋਂ ਭਾਵੇ ਘਰੋਂ ਬਾਹਰ ਜਾਣਾ। ਪਹਿਲੀਆਂ ਦੇ ਵਿੱਚ ਲੋਕ ਇੰਗਲੈਂਡ ਨੂੰ ਵਿਲਾਇਤ ਕਹਿੰਦੇ ਸਨ, ਅਜੇ ਤੱਕ ਇੰਗਲੈਂਡ ਵਾਲਿਆਂ ਨੂੰ ਹਿੰਦੁਸਤਾਨ ਅੰਦਰ ਵਿਲਾਇਤੀਏ ਕਹਿ ਕੇ ਯਾਦ ਕੀਤਾ ਜਾਂਦਾ, ਭਾਵ ਦੂਰ ਦੇਸ਼ ਤੋਂ ਚਲੇ ਜਾਣਾ ਰੱਬ ਦੀ ਪ੍ਰਾਪਤੀ ਲਈ। ਸਾਹਿਬ ਕਹਿੰਦੇ ਕੋਈ ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਂ ਪਏ। ਪੀਰ ਪੈਗੰਬਰਾਂ ਨੇ, ਰੱਬ ਦੇ ਪਿਆਰੇ ਸਾਧਕ ਲੋਕਾਂ ਸੰਤਾਂ ਨੇ ਸਾਧ ਸੰਗਤ ਦੁਨੀਆ ਛੱਡ ਕੇ ਸਾਰੀ ਜ਼ਿੰਦਗੀ ਉਹ ਪਿਆਰੇ ਦੀ ਯਾਦ ਵਿੱਚ ਲਗਾ ਦਿੱਤੇ। ਕਹਿਣ ਲੱਗੇ ਇਹ ਤੇਰੇ ਵਾਸਤੇ ਜੇ ਰੱਬ ਜੀ ਜੁੜੇ, ਮੈਂ ਇਹਨਾਂ ਨੂੰ ਵੀ ਪਿਆਰ ਕਰਦਾ ਹਾਂ। ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋੜੇ ਚਮੜ ਲੀਏ। ਪਿਆਰਿਓ, ਜੀਵ ਦੇ ਸਵਾਦ ਕਿਸੇ ਨੇ ਛੱਡ ਦਿੱਤੇ, ਦੁਨੀਆ ਦੇ ਸੁੱਖ ਤਿਆਗ ਦਿੱਤੇ, ਰਸ ਕਸ ਤਿਆਗ ਕੇ ਉਹਨਾਂ ਨੇ ਕੱਪੜੇ ਵੀ ਛੱਡ ਕੇ, ਆ ਕੇਵਲ ਚਮੜਾ ਹੀ ਇਹਨੂੰ ਕੱਪੜਾ ਬਣਾ ਕੇ ਤੁਰੇ, ਭਈ ਹੋਰ ਕੁਛ ਨਹੀਂ। ਸੁੱਖ ਸਵਾਦ ਦੁਨੀਆ ਦਾ ਮਾਨਣਾ, ਕੇਵਲ ਉਸ ਪਿਆਰੇ ਦੀ ਯਾਦ ਵਿੱਚ ਜੁੜਨਾ ਹੀ ਆਖਿਰਕਾਰ ਤਿਆਗ ਤੱਕ ਹੈ ਨਾ, ਉਹਨਾਂ ਦਾ ਉਹ ਗੁਣ ਲਈਏ। ਬਚਨੇ ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰੱਤੇ ਦਰਵੇਸ਼ ਪਏ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਉਹ ਦੁਖੀਏ ਦਰਦ ਵੰਦ ਤੇਰੇ ਮਿਲਾਪ ਦਾ ਦਰਦ ਲੈ ਕੇ ਜਿਹੜੇ ਤੁਰੇ, ਉਹ ਦਰਵੇਸ਼ ਲੋਕ ਨਾਮ ਵਿੱਚ ਰੰਗੇ ਵੇਖੇ ਗਏ ਹਨ, ਅੱਜ ਵੀ ਹਨ ਅਤੇ ਉਦੋਂ ਵੀ ਸਨ। ਹੁਣ ਖਜੂਰ ਨੇ ਕਿਰਪਾ ਕੀਤੀ, ਕਿਉਂਕਿ ਕੱਲ੍ਹ ਦੇ ਬਚਨ ਅੰਦਰ ਸਾਨੂੰ ਝਿੜਕਿਆ ਬਹੁਤ ਆਸਾਨ ਨੇ। ਸਤਸੰਗੀ ਜਨੋ, ਪਰਸੋਂ ਵੀ ਗੁਰੂ ਦਾਤਾ ਜੀ ਨੇ ਝਿੜਕਾਂ ਦਿੱਤੀਆਂ ਸੀ, ਭਈ ਇੱਜ਼ਤ ਪੱਤ ਉਹ ਨਹੀਂ ਜਿਹੜੀ ਤੁਸੀਂ ਦੁਨੀਆ ਤੋਂ ਲੈਂਦੇ ਹੋ। ਪਿਆਰਿਓ, ਤਾਂ ਮੰਗਤਿਆਂ ਦਾ ਕੰਮ ਹੈ, ਦੁਨੀਆ ਦੀ ਮਰਜ਼ੀ ਖੈਰ ਪਾਵੇ ਨਾ ਪਾਵੇ, ਤਾਂ ਹੀ ਬੰਦਾ ਸਾਰੀ ਜ਼ਿੰਦਗੀ ਡਰਦਾ ਰਹਿੰਦਾ ਮੇਰੀ ਇੱਜ਼ਤ ਪੱਤ ਚਲੀ ਨਾ ਜਾਵੇ। ਲੋਕਾਂ ਤੋਂ ਲਈ ਸੀ, ਲੋਕ ਨਾ ਦੇਣਗੇ ਖਾਲੀ, ਪਰ ਜਿਹੜੇ ਨਾਮ ਕੋਲੋਂ ਇੱਜ਼ਤ ਪੱਤ ਮਿਲਣੀ ਹੈ, ਉਹਨੂੰ ਦੁਨੀਆ ਦੀ ਤਾਕਤ ਕੋਈ ਖੋਹ ਨਹੀਂ ਸਕਦੀ। ਉਹਦੇ ਨਾਲ ਤੁਸੀਂ ਦੂਸਰੇ ਨੂੰ ਇੱਜ਼ਤ ਪੱਤ ਵੰਡਦੇ ਹੋ, ਨਾ ਕਿ ਮੰਗਦੇ ਹੋ, ਦਾਤੇ ਹੋ। ਅਤੇ ਅੱਜ ਸਾਹਿਬ ਕਹਿੰਦੇ ਸਿੱਖਾ, ਇੰਨੀ ਵਿਸ਼ਾਲ ਦ੍ਰਿਸ਼ਟੀ ਬਣਾ ਕਿਧਰੇ, ਤੂੰ ਐਵੇਂ ਲੋਕਾਂ ਨੂੰ ਨਫ਼ਰਤ ਹੀ ਨਾ ਕਰਦਾ ਰਵੀਂ। ਸਾਹਿਬਾਂ ਦਾ ਬਚਨ ਏ, ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕਹਿੰਦੇ, ਸ਼ਬਦ ਦੇ ਅਰਥ ਹੋਣ ਵਾਲੇ ਜੇ। ਫਿਰ ਵੇਖਣਾ ਸਾਹਿਬਾਂ ਨੇ ਸਾਡੇ ਅੰਦਰ ਅੱਜ ਕੀ ਪਾਉਣਾ ਚਾਹੇ ਉੱਚਾ ਸਿਧਾਂਤ ਹੋਰ। ਉਹਦੇ ਨਾਲ ਕਹਿਣ ਲੱਗੇ, ਕੋਈ ਆਦਮੀ ਉਹ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਪਰ ਕੇਵਲ ਖਾਲੀ ਲਾਲਚ ਹੈ, ਕੱਪੜਿਆਂ ਦਾ ਤਿਆਗ ਕੀਤਾ, ਕਿਸੇ ਨੇ ਖੱਪਰ ਪਕੜ ਲਿਆ, ਕਿਸੇ ਸੰਨਿਆਸੀਆਂ ਨੇ ਲੱਕੜੀ ਪਕੜ ਲਈ ਕੇਵਲ। ਪਿਆਰਿਓ, ਚਮੜੀ ਕੋਈ ਮਿਰਗਾਣੀ ਮਿਰਗ ਦੀ ਖਲ, ਕੋਈ ਸ਼ੇਰਾਂ ਦੀ ਖਲ, ਬਸ ਉਹਦੇ 'ਤੇ ਬਹਿ ਕੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਰੱਬ ਦੀ ਪ੍ਰਾਪਤੀ ਲਈ। ਸਿੱਖਾਂ ਦਾ ਅਰਥ ਹੁੰਦਾ ਬੋਧੀ, ਕਿਸੇ ਨੇ ਬੋਧੀ ਰੱਖੀ ਹੈ, ਕਿਸੇ ਨੇ ਸੂਤ ਜੰਝੂ ਪਾ ਲਿਆ, ਕਿਸੇ ਨੇ ਧੋਤੀ ਪਹਿਨ ਲਈ, ਕੋਈ ਇਹ ਕਿਤਨੇ ਤਰੀਕੇ ਕਰਨ, ਪਰ ਤੂੰ ਸਾਖਿਬ ਹਉ ਸਾਂਗੀ ਤੇਰਾ। ਉਹਨਾਂ ਸਾਰਿਆਂ ਨੇ ਕੋਈ ਨਾ ਕੋਈ ਸਾਂਗ, ਕੋਈ ਭੇਖ ਧਾਰਨ ਕੀਤਾ ਏ। ਸਾਹਿਬ ਕਹਿੰਦੇ ਨੇ ਮੈਂ ਨਿਰੰਕਾਰ ਤੇਰੀ ਕੀ ਯਾਦ ਦਾ ਕੇਵਲ ਭੇਖ ਬਣਾਇਆ ਏ। ਸਵਾਂਗੀ ਦਰ 'ਚ ਉਹ ਨਹੀਂ ਜਿਹੜਾ ਨਕਲਾਂ ਲਾਉਂਦਾ ਹੈ, ਨਹੀਂ ਸਤਸੰਗਿਓ ਕਹਿਣ ਲੱਗੇ ਤੇਰੀ ਯਾਦ ਦਾ ਸਾਂਗ ਕਹਿ ਪ੍ਰਣਵੈ ਨਾਨਕ ਜਾਤ ਕੈਸੀ ਨਾ ਕੋਈ ਮੇਰੀ ਹੋਰ ਜਾਤ ਏ, ਨਾ ਮੈਂ ਕਿਸੇ ਨੂੰ ਨਫ਼ਰਤ ਕਰਦਾ, ਮੈਂ ਤਾਂ ਕੇਵਲ ਤੈਨੂੰ ਹੀ ਸਜਦਾ ਕਰਦਾ ਅਤੇ ਜਿਹੜੇ ਤੇਰੀ ਯਾਦ ਵਿੱਚ ਜੁੜੇ ਕਣ ਉਹਨਾਂ ਨੂੰ ਮੈਂ ਪਿਆਰ ਕਰਦਾ ਕਾਂ। ਹੁਣ ਜਰਾ ਮੈਂ ਇੱਕ ਦੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸਤਸੰਗਿਓ। ਅਸਲੀਅਤ ਇਹ ਵੇ ਜਦੋਂ ਕੋਈ ਰੱਬ ਨੂੰ ਪਿਆਰ ਨਹੀਂ ਨਾ ਕਰਦਾ ਉਹਨਾਂ ਚਿਰ ਇਸ ਨੂੰ ਜਗਤ ਵਿੱਚ ਦੂਜੇ ਤੀਜੇ ਚੌਥੇ ਬੜੇ ਨਜ਼ਰ ਆਉਂਦੇ ਨੇ। ਦੂਸਰੀਆਂ ਕੌਮਾਂ 'ਤੇ ਛੱਡੋ, ਆਪਣੀ ਕੌਮ ਵਿੱਚ ਹੀ ਉਹਨੂੰ ਔਗਣ ਨਜ਼ਰ ਆਈ ਜਾਂਦੇ ਕਾਰਨ, ਬੜੇ ਔਗਣ ਨਜ਼ਰ ਆਉਂਦੇ ਨੇ। ਕਦੇ ਕਹਿੰਦਾ ਉਹਨੇ ਆ ਕਿਉਂ ਕੀਤਾ, ਕਦੇ ਤੀਜੇ ਨੂੰ ਕਦੇ ਚੌਥੇ ਨੂੰ। ਇਹ ਗੱਲਾਂ ਉਦੋਂ ਨਿਕਲਦੀਆਂ ਨੇ ਜਦੋਂ ਇਹ ਆਪ ਗੁਰੂ ਦੇ ਦਰਸ਼ਨਾਂ ਦੀ ਪਿਆਸ ਨਹੀਂ ਰੱਖਦਾ। ਖਿਆਲ ਕਰਿਆ ਜੀ, ਸਾਹਿਬ ਦੇ ਘਰ ਦਾ ਉੱਚਾ ਸਿਧਾਂ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਬਚਨ ਹੈ। ਦੇਖੋ ਹਜ਼ੂਰ ਕਹਿੰਦੇ ਨੇ ਜਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਭਾਵੈ। ਸਿੱਖ ਨੂੰ ਕੀ ਹਦਾਇਤ ਕੀਤੀ ਨੇ, ਇਹ ਸਾਰਾ ਕੁਝ ਆਪੇ ਮੁੱਕ ਜਾਏਗਾ, ਦੂਸਰਿਆਂ ਪ੍ਰਤੀ ਨਫ਼ਰਤ ਆਪੇ ਮੁੱਕ ਜਾਏਗੀ, ਚੰਗੇ ਮਾੜੇ ਵੱਲ ਖਿਆਲ ਹੀ ਨਹੀਂ ਜਾਏਗਾ। ਕਿਰਤ ਤੋਂ ਵਿਹਲੇ ਹੋ ਕੇ ਸਿੱਖ ਦਾ ਖਿਆਲ ਕੇਵਲ ਅਤੇ ਕੇਵਲ ਇੱਕ ਗੁਰੂ ਪਰਮੇਸ਼ਰ ਵੱਲ ਜਾਏਗਾ। ਕਦੋਂ ਜਾਏਗਾ? ਸਾਹਿਬ ਨੇ ਚਾਰ ਪ੍ਰਮਾਣ ਦਿੱਤੇ ਜੇ ਇਹਦੇ ਅੰਦਰ। ਕਹਿੰਦੇ ਜਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਵਿਖੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠਤਾਵੇ। ਫਿਰ ਬਚਨ ਕੀਤਾ ਦੇ ਨਾਲ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਕਰ ਪ੍ਰੀਤ ਕੈ ਦੇਖ ਦਰਸ ਅਗਾਵੈ। ਜਦੋਂ ਸੰਤ ਸਿੱਖ ਨੂੰ ਇਹਦੇ ਪਿਆਸ ਲੱਗ ਜੇ ਵੀ ਮੈਂ ਕਰਨੇ ਨੇ ਅਕਾਲ ਪੁਰਖ ਦੇ ਦੀਦਾਰ, ਉਦੋਂ ਇਹਦਾ ਸੁਭਾਅ ਕੈਸਾ ਬਣ ਜਾਏਗਾ? ਉਹਦੇ ਦਾ ਸੁਭਾਅ ਬਣੇਗਾ ਮੱਛਲੀ ਵਾਂਗੂ। ਮੱਛੀ ਦੀ ਸਾਰੀ ਜ਼ਿੰਦਗੀ ਨਹੀਂ ਉਹਨੇ ਕਦੇ ਸੋਚਿਆ ਪਾਣੀ ਤੋਂ ਬਾਹਰ ਕਿੰਨੇ ਮਕਾਨ ਬਣੇ ਨੇ, ਕਿੰਨੇ ਢਹਿ ਗਏ ਨੇ, ਕਿੰਨਾ ਕੁ ਪੂੰਜੀ ਧਨ ਇਕੱਠਾ ਹੋ ਗਿਆ ਅਤੇ ਕਿੰਨਾ ਕੁ ਬਰਬਾਦ ਹੋ ਗਿਆ ਏ। ਉਹਨੂੰ ਇੱਕੋ ਗੱਲ ਦਾ ਪਤਾ ਏ, ਜਦੋਂ ਉਹਨੂੰ ਪਾਣੀ ਤੋਂ ਬਾਹਰ ਕੱਢੋ ਅਤੇ ਤੜਫ ਉੱਠਦੀ ਕਹਿ ਅਤੇ ਪਿਆਰਿਓ ਪਾਣੀ 'ਚ ਪਾ ਦਿਓ ਅਤੇ ਆਨੰਦ ਵਿੱਚ ਰਹਿੰਦੀ ਕਹਿ। ਸਿੱਖ ਉਹ ਕਹਿ ਜਿਸ ਦੇ ਅੰਦਰ ਗੁਰੂ ਦਰਸ਼ਨਾਂ ਦੀ ਪਿਆਸ ਹੀ ਪਿਆਸ ਕੇਵਲ ਹੋਵੇ। ਇਹਨੂੰ ਪਤਾ ਹੀ ਨਹੀਂ ਵੀ ਬਾਹਰ ਦੁਨੀਆ ਦੇ ਅੰਦਰ ਕੀ ਕੁਝ ਹੋ ਰਿਹਾ। ਪਹਿਲੀ ਇੱਕ ਸਿਧਾਂਤ ਕਹਿ ਰਿਹਾ, ਮਤ ਦੂਸਰੀ ਨਾਲ ਸ਼ੁਰੂ ਹੋ ਜਾਵੇ। ਉਹ ਮੱਛੀ ਦੀ ਤਰ੍ਹਾਂ ਸਾਰੀ ਜ਼ਿੰਦਗੀ ਕੇਵਲ ਗੁਰੂ ਨਾਨਕ ਦੇ ਪਿਆਰ ਵਿੱਚ ਬਤੀਤ ਕਰਦਾ, ਜਿੱਥੇ ਉਹਨੂੰ ਲੱਗੇ ਵੀ ਮੈਂ ਗੁਰੂ ਨਾਲ ਦੂਰ ਹੋਣ ਲੱਗਾ, ਇੱਕਦਮ ਭੱਜ ਕੇ ਵਾਪਸ ਮੱਛੀ ਪਾਣੀ ਵਿੱਚ ਅਤੇ ਸਿੱਖ ਗੁਰੂ ਨਾਨਕ ਦੇ ਨਾਮ ਵਿੱਚ ਭਿੱਜ ਜਾਏਗਾ, ਬਾਹਰ ਨਹੀਂ ਇਹ ਜਾਏਗਾ। ਤੁਸੀਂ ਵੇਖਦੇ ਹੋ ਸਾਡੇ ਅੰਦਰ ਅਨੇਕਾਂ ਲੋਕ ਦੂਸਰਿਆਂ ਦਾ ਸੁਧਾਰ ਤਾਂ ਪ੍ਰਚਾਰ ਕਰਕੇ ਕਰਨਾ ਚਾਹੁੰਦੇ ਨੇ ਪਰ ਆਪਣੇ ਮਨ ਦਾ ਸੁਧਾਰ ਨਹੀਂ ਕਰਨਾ ਚਾਹੁੰਦੇ। ਉਹ ਚਾਹੁੰਦੇ ਨੇ ਮੈਂ ਉਸੇ ਤਰ੍ਹਾਂ ਰਵਾਂ। ਉਹਨਾਂ ਨੇ ਇਸੇ ਚੀਜ਼ ਨੂੰ ਪੰਚ ਦੀ ਕੌਮ ਦੀ ਮਨੁੱਖਤਾ ਦੀ ਸੇਵਾ ਸਮਝ ਲਿਆ। ਕੁਛ ਲੋਕਾਂ ਨੂੰ ਦੱਸ ਰਹੇ ਹਾਂ ਵੀ ਕੀ ਕੁਝ ਕੌਮ ਅਤੇ ਪੰਚ ਵਿੱਚ ਹੋ ਰਿਹਾ, ਇਹ ਸੇਵਾ ਨਹੀਂ, ਇਹ ਤਾਂ ਮੇਰੇ ਖਿਆਲ ਸੁਗ ਲੋਕਾਂ ਨੂੰ ਇੱਕ ਹੋਰ ਨਵੇਂ ਗਲਤ ਰਸਤੇ 'ਤੇ ਪਾਉਣ ਦਾ ਢੰਗ ਹੈ। ਸਾਹਿਬ ਨੇ ਕਿਹਾ ਸੀ ਪ੍ਰਚਮੈ ਮਨ ਪ੍ਰਬੋਧੈ ਆਪਣਾ ਪਾਚੈ ਅਵਰ ਰਿਜਾਵੈ। ਪਿਆਰੇ, ਤੂੰ ਪਹਿਲਾਂ ਆਪਣੇ ਅੰਦਰ ਜੀਵਨ ਦਾ ਮਕਸਦ ਸਮਝ, ਫਿਰ ਦੂਸਰੇ ਆਪਣੇ ਆਪ ਤੇਰੇ ਤੋਂ ਪ੍ਰਸੰਨ ਹੋਣਗੇ, ਉਹਨਾਂ ਦਾ ਤੂੰ ਭਲਾ ਕਰੇਗਾ। ਬਬੀਏ ਨੂੰ ਸਵਾਂਤੀ ਬੋਨ ਚਾਹੀਦੀ ਏ, ਕਿਵੇਂ ਉਹ ਦਿਨ ਰਾਤ ਪੁਕਾਰ ਕਰਦਾ ਏ, ਉਹਨੂੰ ਕੋਲ ਨਦੀਆਂ ਦਾ ਪਾਣੀ ਸਾਗਰ ਦਾ ਦਿਸਦਾ ਨਹੀਂ, ਉਹਦਾ ਧਿਆਨ ਕੇਵਲ ਇੱਕ ਸਵਾਂਤੀ ਬੂੰਦ ਵੱਲ। ਹਰਨ ਦੇ ਕੰਨਾਂ ਵਿੱਚ ਘੰਡੇ ਖੇੜੇ ਦੀ ਆਵਾਜ਼ ਪੈ ਜਾਏ, ਉਹਨੂੰ ਸਾਰਾ ਕੁਝ ਖੋਰ ਭੁੱਲ ਕੇ ਕੇਵਲ ਪਿਆਰੇ ਦੀ ਆਵਾਜ਼ ਸੁਣਦੀ ਏ, ਆਪਣਾ ਆਪ ਵੀ ਉਹਦੇ 'ਚ ਬਣਵਾ ਕੇ ਰੱਖ ਦਿੰਦਾ ਏ। ਫੁੱਲ ਖਿੜਿਆ ਹੋਵੇ, ਭੌਰਾ ਆਉਂਦਾ ਸਾਧ ਸੰਗਤ, ਉਹ ਭੌਰਾ ਸੁਗੰਧ ਵਿੱਚ ਇੰਨਾ ਕੁ ਮਸਤ ਹੋਇਆ ਆਪਣੀ ਜਿੰਦ ਵੀ ਦੇ ਦਿੱਤੀ ਪਰ ਉਹਨੂੰ ਆਪਣਾ ਘਰ ਵੀ ਨਾ ਚੇਤਾ ਆਇਆ। ਸਾਹਿਬ ਕਹਿੰਦੇ ਨੇ ਸਿੱਖਾ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਇੰਨਾ ਕੁ ਪੱਕਾ ਕਰ, ਤੈਨੂੰ ਗੁਰੂ ਦਾ ਸ਼ਬਦ ਇੰਨਾ ਕੁ ਮੋਹਿਤ ਕਰ ਲੈ, ਫਿਰ ਵੇਖ ਤੈਨੂੰ ਦੂਸਰਾ ਕੁਝ ਚੇਤਾ ਹੀ ਨਹੀਂ ਰਹੇਗਾ। ਫਿਰ ਤੈਨੂੰ ਸਤਿਗੁਰੂ ਇੱਕ ਉਸ ਅਵਸਥਾ 'ਤੇ ਲੈ ਕੇ ਜਾਣਗੇ ਜਿੱਥੇ ਤੈਨੂੰ ਸਾਰਾ ਸੰਸਾਰ ਆਪਣਾ ਨਜ਼ਰ ਆਏਗਾ। ਫਿਰ ਸੁਧਾਰ ਕਰੇਗਾ ਉਹਨਾਂ ਨੂੰ ਆਪਣੇ ਜਾਣ ਕੇ, ਬੇਗਾਨੇ ਜਾਣ ਕੇ ਨਹੀਂ। ਉਹ ਸਾਰਾ ਕੁਝ ਕਰਨਾ ਹੀ ਸਤਿਗੁਰੂ ਜੀ ਨੇ ਕੀਤਾ ਹੀ। ਜੰਗਾਂ ਵੀ ਖੋਈਆਂ, ਪ੍ਰਚਾਰਕ ਵੀ ਥਾਪੇ, ਗੁਰੂ ਦਾਤਾ ਜੀ ਨੇ ਆਪ ਸੁਧਾਰ ਵੀ ਕੀਤਾ, ਪਖੰਡ ਵੀ ਦੂਰ ਕੀਤਾ, ਆਪਣੇ ਜਾਣ ਕੇ, ਬੇਗਾਨੇ ਜਾਣ ਕੇ ਨਹੀਂ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕਰ ਰਿਹਾ ਸਾਂ, ਦੁਨੀਆ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ, ਮੈਂ ਆਪਣੇ ਧਰਮ ਦਾ ਪ੍ਰਚਾਰ ਕਰਕੇ ਮੈਂ ਇੰਨੇ ਲੋਕਾਂ ਨੂੰ ਧਰਮ ਵਿੱਚ ਲਿਆਂਦਾ, ਮੇਰੇ ਨੰਬਰ ਬਣਦੇ ਨੇ। ਪਰ ਗੁਰੂ ਨਾਨਕ ਦਾ ਸਿੱਖ ਆਪਣੇ ਨੰਬਰ ਨਹੀਂ ਬਣਾਉਂਦਾ, ਇਹ ਤਾਂ ਇੱਕੋ ਅਰਦਾਸ ਕਰਦਾ ਚਾਹੁੰਦਾ ਏ, ਮੈਂ ਕਿੰਨੀਆਂ ਕੁ ਰੂਹਾਂ ਦਾ ਉਧਾਰ ਕਰਨ ਲਈ ਮੈਂ ਸੇਵਾ ਕਰ ਸਕਿਆ ਵਾਂ। ਇਹਦੇ ਵਿੱਚ ਹੈ ਹੀ ਨਹੀਂ ਮੇਰੇ ਦੁਆਰਾ ਹੋਵੇ, ਨਹੀਂ ਇਹਦਾ ਇਤਨਾ ਕੁ ਅੰਦਰ ਵਿਸ਼ਾਲ। ਤਾਂ ਹੀ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰ ਜਦੋਂ ਕੋਈ ਐਨ ਉਹਦੇ ਦੀਦਾਰ ਦੀ ਪਿਆਸ ਲੈ ਕੇ ਤੁਰਦਾ, ਉਸ ਤੋਂ ਬਾਅਦ ਸੁਧਾਰ ਕਰਦਾ ਏ। ਪਰ ਉਹਦੇ ਅੰਦਰ ਕਦੇ ਇਹ ਨਹੀਂ ਖਿਆਲ ਆਇਆ ਭਈ ਇਹ ਬੇਗਾਨਾ ਏ, ਮੈਂ ਖਤਮ ਕਰਨਾ। ਮੈਂ ਬੇਨਤੀ ਕਰਨ ਲੱਗਾ ਵਾਂ, ਵੇਖੋ ਇਸ ਗੱਲ ਨੂੰ ਹੋਰ ਸੌਖਾ ਕਰਨ ਲਈ, ਸਵੇਰੇ ਸਵੇਰੇ ਸਤਸੰਗਿਓ ਦਿੱਲੀ ਦੇ ਅੰਦਰ ਇਬਰਾਹਿਮ ਲੋਧੀ ਜਦੋਂ ਉਹ ਤੁਰਿਆ ਜਾ ਰਿਹਾ ਨਮਾਜ਼ ਅਦਾ ਕਰਨ, ਅਤੇ ਰਸਤੇ ਵਿੱਚ ਹਿੰਦੂ ਵੀਰ ਆਪਣੇ ਢੰਗ ਨਾਲ ਯਾਦ ਕਰ ਰਿਹਾ, ਉਹਦੇ ਮੂੰਹ ਨਿਕਲਿਆ ਰਾਮ ਰਾਮ ਰਾਮ। ਉਹ ਕਹਿੰਦਾ ਮੇਰੀ ਸਾਰੀ ਨਮਾਜ਼ ਭੰਗ ਹੋ ਜਾਣੀ ਅੱਜ, ਅੱਜ ਗੈਰ ਮੁਸਲਮਾਨ ਦੇ ਤਰੀਕੇ ਨਾਲ ਰੱਬ ਨੂੰ ਕੁਚੇਤਾ ਕਰ ਰਿਹਾ। ਉਸੇ ਵਕਤ ਰਾਮ ਕਹਿਣ ਵਾਲੇ ਦਾ ਕਤਲ ਕਰ ਦਿੱਤਾ ਗਿਆ। ਉਹਨੇ ਰਾਮ ਕਿਉਂ ਕਿਹਾ, ਅੱਲਾ ਕਹਿੰਦਾ, ਉਹ ਠੀਕ ਸੀ। ਸਤਸੰਗੀ ਜਨੋ, ਕਿਤਨੀ ਨਫ਼ਰਤ ਅਤੇ ਦੂਸਰੇ ਦਾ ਨਹੀਂ ਸੁਣਿਆ ਜਾ ਰਿਹਾ। ਸਾਧ ਸੰਗਤ, ਇੱਕ ਦੂਸਰਾ ਪੱਖ ਉਹ ਏ, ਜਦੋਂ ਕਿਸੇ ਰਾਮ ਕਹਿਣ ਵਾਲੇ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਅੱਲਾ ਦੀ, ਕਹਿੰਦੇ ਉਹ ਅੱਲਾ ਕਹਿਣ ਵਾਲਿਆਂ ਨੂੰ ਵੀ ਮੁਕਾ ਦਿਓ ਅਤੇ ਅੱਲਾ ਦੀ ਯਾਦ ਵਿੱਚ ਮਸਜਿਦਾਂ ਉਹ ਵੀ ਢਾ ਢੇਰੀ ਕਰ ਦਿਓ। ਜਦੋਂ ਉਹਨਾਂ ਵੱਸ ਆਉਂਦਾ ਏ, ਉਹ ਮੰਦਰ ਢਾਂਦੇ ਨੇ, ਮੰਦਰਾਂ ਵਾਲੇ ਮਸੀਤ ਢਾਂਦੇ ਨੇ, ਪਰ ਗੁਰੂ ਨਾਨਕ ਦਾ ਸਿੱਖ ਨਾ ਕਦੇ ਮੰਦਰ, ਨਾ ਚਰਚ, ਨਾ ਮਸੀਤ, ਗੁਰੂ ਕੇ ਪਿਆਰਿਓ ਇਹ ਢਾਂਦਾ ਨਹੀਂ। ਜੇ ਲੋੜ ਪਵੇ ਉਹਨਾਂ ਨੂੰ ਸੰਗਤ ਵੱਲੋਂ ਪੈਸੇ ਇਕੱਠੇ ਕਰਕੇ ਬਣਾਉਣ ਦੀ ਇਜਾਜ਼ਤ ਜ਼ਰੂਰ ਦਿੰਦਾ ਹੈ। ਇਹ ਕੇਵਲ ਗੁਰੂ ਕਾ ਸਿੱਖ ਕਰ ਸਕਦਾ ਹੈ। ਛੇਵੇਂ ਗੁਰਦੇਵ ਪਿਤਾ ਮਹਾਰਾਜ ਜੀ ਨੇ ਉਚੇਚਾ ਮੁਸਲਮਾਨਾਂ ਨੂੰ ਕਿਹਾ, ਜੀ ਤੁਸੀਂ ਮਸੀਤ ਬਣਾਓ, ਆਪਣੇ ਢੰਗ ਨਾਲ ਤੁਸੀਂ ਅੱਲਾ ਨੂੰ ਯਾਦ ਕਰੋ, ਇਹ ਤੁਹਾਡੀ ਮਰਜ਼ੀ। ਅਤੇ ਜੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਕੱਲ੍ਹ ਬਰਸੀ ਸੀ ਸਤਸੰਗਿਓ, ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਏ, ਕਿਸੇ ਮੁਸਲਮਾਨ ਵੀਰ ਨੇ ਜ਼ਿੰਦਗੀ ਦਾ ਅੱਧੀ ਜ਼ਿੰਦਗੀ ਦਾ ਸਮਾਂ ਲਾ ਕੇ ਉਹਨੇ ਕੁਰਾਨ ਸ਼ਰੀਫ ਹੱਥ ਨਾਲ ਲਿਖੀ ਏ, ਅਤੇ ਤੁਰਿਆ ਫਿਰਦਾ ਏ ਕੋਈ ਹੁੰਦਾ ਇਸਲਾਮੀ ਰਾਜ 'ਤੇ ਇਹਦਾ ਮੁੱਲ ਪਾਉਂਦਾ, ਕਿੰਨੇ ਮੁੱਲ ਪਾਉਣਾ ਏ, ਕੋਈ ਮੁਸਲਮਾਨ ਲੱਭੇ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਲ ਬੁਲਾ ਲਿਆ, ਕਹਿੰਦਾ ਜੋ ਲਿਖਿਆ ਏ ਇਹਨੂੰ ਸਤਿਕਾਰ ਨਾਲ ਇੱਥੇ ਰੱਖ। ਅਤੇ ਉਦੋਂ ਦਾ 10,000 ਰੁਪਈਆ ਉਹਨੂੰ ਦਿੱਤਾ ਅਤੇ ਨਾਲ ਕਿਹਾ ਇਹ ਕੇਵਲ ਇਹਦੀ ਦਰਸ਼ਨ ਭੇਟਾ ਏ, ਰੱਬ ਦੇ ਕਲਾਮ ਦੀ ਕਦੇ ਕੋਈ ਮੁੱਲ ਨਹੀਂ ਧਾਰ ਸਕਦਾ। ਉਹਨੇ ਰੁਪਈਆ 'ਤੇ ਕੀ ਲੈਣਾ ਸੀ, ਰੋ ਰੋ ਕੇ ਸ਼ੁਕਰਾਨੇ ਅੰਦਰ ਪਿਆਰੇ ਉਹਨੇ ਆਪਣਾ ਤਨ ਪਿਓ ਲਿਆ। ਕਹਿ ਐਸਾ ਵੀ ਦੁਨੀਆ ਵਿੱਚ ਕੋਈ ਕਹਿ ਜਿਹੜਾ ਦੂਸਰੇ ਧਰਮ ਦੇ ਗ੍ਰੰਥ ਦਾ ਇਤਨਾ ਅਦਬ ਅਤੇ ਸਤਿਕਾਰ ਕਰ ਸਕਦਾ ਏ। ਕਹਿਣ ਲੱਗਾ ਅੱਜ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਮੰਨਣ ਵਾਲਿਆਂ ਵਿੱਚ ਅਤੇ ਆਮ ਲੋਕਾਂ ਵਿੱਚ ਕੀ ਫਰਕ ਏ। ਸਤਸੰਗੀ ਜਨੋ, ਜਦੋਂ ਨਾ ਸਤਿਗੁਰੂ ਜੀ ਦਾ ਆਸ਼ਾ ਵੇਖਦੇ ਹੋ, ਇਹ ਪਿਆਰ ਦਾ ਏ ਸਾਰੇ ਸੰਸਾਰ ਨੂੰ ਸੁਧਾਰ ਕਰਦਾ ਏ, ਅਤੇ ਪਿਆਰ ਮਗਰ ਰੱਖ ਕੇ ਆਪਣਾ ਜਾਣ ਕੇ, ਨਫ਼ਰਤ ਨਹੀਂ। ਸ਼ਾਇਦ ਇਹੀ ਕਾਰਨ ਸਾ ਜੇ ਇਹਨਾਂ ਗੱਲਾਂ ਦੇ ਅਸਰ ਹੋਏ। 1925 ਅੰਦਰ ਇੱਕ ਹਜ਼ਰਤ ਮੁਹੰਮਦ ਮਸਕੀਨ ਨਾਮ ਦਾ ਆਦਮੀ, ਉਹਨੇ ਪਿਆਰਿਓ 50-60 ਸਾਲ ਲਾ ਕੇ ਸੰਦਲ ਦੇ ਵਾਲ ਬਣਾ ਕੇ 145,000 ਵਾਲ ਬਣਾ, ਉਹਦਾ ਚੌਰ ਤਿਆਰ ਕੀਤਾ ਅਤੇ ਕਹਿਣ ਲੱਗਾ, ਮੈਂ ਇਹ ਚੌਰ ਖੁਦਾ ਨੂੰ ਭੇਟ ਕਰਨਾ ਚਾਹੁੰਦਾ, ਖੁਦਾ ਦੇ ਘਰ। ਹੁਣ ਦੇਖੋ ਉਹ ਲੱਭਦਾ ਫਿਰਦਾ ਖੁਦਾ ਦਾ ਘਰ। ਜਿਹੜਾ ਨਾ ਰਸਤਾ ਸਾਡਾ ਬੜਾ ਪਿਆਰ ਵਾਲਾ, ਪਰ ਅਸੀਂ ਉਹਨੂੰ ਸਮਝ ਅਤੇ ਸਮਝਾ ਨਹੀਂ ਸਕੇ। ਇਹ ਕੰਗ ਲੈਂਦੇ ਹਾਂ ਤਾਂ ਹੀ ਸਾਡੇ ਵਿੱਚ ਵੀ ਨਫ਼ਰਤ ਕਈ ਵਾਰ ਆ ਜਾਂਦੀ ਏ, ਪਰ ਸਾਹਿਬ ਆਪ ਕਿਰਪਾ ਕਰਕੇ ਬਚਾਈ ਜਾਂਦਾ। ਕਿਤਨੇ ਹਾਲਾਤ ਪਿਛਲੇ 20-30 ਸਾਲਾਂ ਵਿੱਚ ਖਰਾਬ ਰਹੇ, ਪਰ ਸਿੱਖ ਨੇ ਕਦੇ ਗੈਰ ਸਿੱਖ ਦਾ ਧਾਰਮਿਕ ਅਸਥਾਨ ਨਾ ਢਾਇਆ ਨਾ ਅੱਗਾਂ ਲਾਈਆਂ, ਪਰ ਸਾਡੇ ਨਾਲ ਬਹੁਤ ਕੁਝ ਹੋਇਆ। ਸਤਸੰਗਿਓ, ਕੁਦਰਤੀ ਹੈ। ਡਾਕਟਰ ਨੂੰ ਕਈ ਵਾਰ ਮਰੀਜ਼ ਬੁਰਾ ਭਲਾ ਬਹੁਤ ਬੋਲਦਾ ਏ, ਉਹਨੂੰ ਸਾਰ ਨਹੀਂ ਕਹਿ ਉਹਦੇ ਮੇਰੇ ਭਲੇ ਲਈ ਕਰਦਾ। ਮੈਂ ਬੇਨਤੀ ਕਰ ਲਿਆ ਸੀ, ਜਦੋਂ ਤੁਰਿਆ ਉਹਨੇ ਉਹ ਮੱਕੇ ਚੌਰ ਨਹੀਂ ਭੇਟਾ ਕੀਤਾ, ਕਹਿੰਦਾ ਸ਼ਾਇਦ ਕੋਈ ਹੋਰ ਮਿਲ ਜਾਏ। ਮੰਦਰਾਂ ਵਿੱਚੋਂ ਵੀ ਉਹਨੂੰ ਦੁਆਇਸ਼ ਨਜ਼ਰ ਆਏ। ਇੱਕ ਕੌਮ ਦਾ ਹੈ ਮੱਕਾ, ਕੇਵਲ ਇੱਕ ਕੌਮ ਦਾ, ਦੂਸਰੀ ਕੌਮ ਨੂੰ ਤਾਂ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਅੱਜ ਵੀ ਨਹੀਂ ਤੁਸੀਂ ਜਾ ਸਕਦੇ, ਗੈਰ ਮੁਸਲਮਾਨ ਨਹੀਂ ਜਾ ਸਕਦਾ। ਕਹਿੰਦਾ ਮੈਨੂੰ ਚਰਚ ਵਿੱਚੋਂ ਵੀ ਅਧੂਰਾਪਨ ਨਜ਼ਰ ਆਉਂਦਾ, ਕੋਈ ਖੁਦਾ ਦਾ ਘਰ ਲੱਭੇ ਜਿੱਥੇ ਸਾਰੀ ਖਲਕਤ ਨੂੰ ਪਿਆਰ ਦੀ ਆਵਾਜ਼ ਆਉਂਦੀ ਹੋਵੇ। ਲੱਭਦਾ ਲਭਾਂਦਾ ਦਿੱਲੀ ਪਹੁੰਚ ਗਿਆ। ਭਾਈ ਸਾਹਿਬ ਭਾਈ ਖੀਰਾ ਸਿੰਘ ਜੀ ਬੜਾ ਉੱਚੇ ਸੁੱਚੇ ਜੀਵਨ ਵਾਲੇ, ਰਾਗੀ ਸਿੰਘ ਹੋ ਗੁਜਰੇ ਕਹਿਣ, ਜਦੋਂ ਕੀਰਤਨ ਕਰਦੇ ਤੇ ਪਿਆਰਿਓ ਉਹ ਕੀਰਤਨ ਇੱਕਦਮ ਸੱਚਖੰਡ ਦਾ ਮਾਹੌਲ ਬਣਾ ਕੇ ਰੱਖ ਦਿੰਦਾ। ਲੋਕ ਭੋਗ ਤੋਂ ਬਾਅਦ ਗੈਰ ਮੁਸਲਮਾਨ, ਵਾਹਿਗੁਰੂ ਮੁਸਲਮਾਨ ਅਤੇ ਹਿੰਦੂ ਗੈਰ ਸਿੱਖ ਉੱਠ ਕੇ ਅੰਮ੍ਰਿਤ ਛਕਣ ਲਈ ਬੇਨਤੀ ਕਰਦੇ, ਹੁਣੇ ਅੰਮ੍ਰਿਤ ਸੰਚਾਰ ਕਰੋ, ਹੁਣ ਇਸ ਧਰਮ ਤੋਂ ਬਿਨਾਂ ਅਸੀਂ ਜਿਉਂ ਨਹੀਂ ਸਕਣਾ। ਇਤਨਾ ਦਰਦ, ਉਹ ਆਪਣਾ ਜੀਵਨ ਉੱਚਾ ਸੀ ਖੋਇਆ ਕਿ ਦਿੱਲੀ ਗਏ, ਕੀਰਤਨ ਸੁਣਿਆ ਅਤੇ ਸੁਣਨ ਤੋਂ ਬਾਅਦ ਉਹਨੇ ਇੱਕ ਸ਼ਬਦ ਕਹਿ ਸਾਜੇ, ਕਹਿਣ ਲੱਗਾ ਨਾਲੇ ਰੋਵੇ ਅਤੇ ਨਾਲੇ ਉੱਚੀ ਕਵੇ, ਕਹਿੰਦਾ ਖੁਦਾ ਦਾ ਘਰ ਲੱਭਣ ਤੁਰਿਆ ਸਾਂ, ਪਰ ਮੈਨੂੰ ਉਹਦਾ ਘਰ ਤਾਂ ਕੀ ਲੱਭਣਾ ਸੀ, ਖੁਦ ਅੱਜ ਮੈਨੂੰ ਖੁਦਾ ਆਪ ਹੀ ਲੱਭ ਪਿਆ। ਕਹਿ ਅਤੇ ਭਾਈ ਖੀਰਾ ਸਿੰਘ ਦੇ ਚਰਨਾਂ 'ਚ ਜਾਵੇ। ਭਾਈ ਸਾਹਿਬ ਕਹਿਣ ਲੱਗੇ, ਖੁਦਾ ਮੈਂ ਨਹੀਂ, ਮੇਰੀ ਜ਼ੁਬਾਨ 'ਤੇ ਖੁਦਾ ਬੈਠ ਕੇ ਬੋਲ ਰਿਹਾ ਸੀ। ਉਹ ਖੁਦਾ ਕੌਣ ਏ? ਉਸ ਖੁਦਾ ਦੀ ਪਵਿੱਤਰ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ। ਪਿਆਰਿਓ, ਕਹਿਣ ਲੱਗਾ ਇਹ ਚੌਰ ਇੱਥੇ ਭੇਟ ਕਰਦਾ ਵਾਂ। ਭਾਈ ਸਾਹਿਬ ਹਰਿਮੰਦਰ ਸਾਹਿਬ ਲੈ ਗਏ, ਉੱਥੇ ਜਾ ਕੇ ਸਮਾਗਮ ਕਰਕੇ ਉਹਨੂੰ ਮਾਣ ਵੀ ਦਿੱਤਾ ਅਤੇ ਉਹ ਕਹਿਣ ਲੱਗਾ, ਅੱਜ ਪਤਾ ਲੱਗਾ ਏ ਜੇ ਸਾਰੀ ਸ੍ਰਿਸ਼ਟੀ ਨੂੰ ਕੋਈ ਪਿਆਰ ਕਰਨ ਵਾਲਾ ਘਰ ਏ ਤਾਂ ਉਹ ਹਰਿਮੰਦਰ ਸਾਹਿਬ ਅਤੇ ਗੁਰੂ ਨਾਨਕ ਪਿਤਾ ਦਾ ਘਰ ਹੈ। ਕਿਉਂਕਿ ਸਾਧ ਸੰਗਤ ਇਹਦੇ ਅੰਦਰ ਕਿਸੇ ਵੀਰ ਨਾਲ ਕੋਈ ਨਫ਼ਰਤ ਨਹੀਂ ਮੈਂ ਬੇਨਤੀ ਕਰ ਰਿਹਾ ਸਾਂ, ਇਸ ਲਈ ਸਾਹਿਬਾਂ ਦੇ ਜਿਹੜੇ ਇਹ ਪਵਿੱਤਰ ਸ਼ਬਦ ਨੇ ਸਾਨੂੰ ਪੂਰੇ ਸੰਸਾਰ ਨਾਲ ਗਲਵੱਕੜੀ ਪਵਾਉਂਦੇ। ਜਦੋਂ ਕੋਈ ਛੋਟੀ ਜਿਹੀ ਨਫ਼ਰਤ ਦੀ ਜਾਂ ਆਪਣੀ ਅੱਖ ਤੋਂ ਸਾਧ ਸੰਗਤ ਪੱਟੀ ਖੋਲ੍ਹਦਾ ਦੁਆਇਸ਼ ਦੇ, ਤਾਂ ਉਹ ਵੀ ਮਾਣ ਨਾਲ ਕਹਿੰਦਾ ਸਿੱਖ ਧਰਮ ਸਾਰੇ ਸੰਸਾਰ ਦਾ ਏ ਅਤੇ ਸੰਸਾਰ ਵਿੱਚੋਂ ਮੈਂ ਰਹਿੰਦਾ, ਇਹ ਮੇਰਾ ਵੀ ਆਪਣਾ ਹੈ। ਪਰ ਸਾਨੂੰ ਸੋਝੀ ਨਾ ਹੋਣ ਕਾਰਨ ਸਿੱਖ ਪਰਿਵਾਰਾਂ ਵਿੱਚ ਪਿਆਰਿਓ ਜਿਹੜੇ ਨੌਨ ਅੰਮ੍ਰਿਤਧਾਰੀ ਰਹਿ ਜਾਂਦੇ ਹਨ, ਵੀਰ ਭੈਣਾਂ ਜਾਂ ਸਤਿਗੁਰੂ ਨੂੰ ਪਿਆਰ ਨਹੀਂ ਕਰਦੇ ਅਗਿਆਨਤਾ ਵਿੱਚ, ਉਹਨਾਂ ਨੂੰ ਸੋਝੀ ਨਹੀਂ ਹੈ। ਪਰ ਜਿਨ੍ਹਾਂ ਨੂੰ ਸੋਝੀ ਆਈ ਕਿਸੇ ਧਰਮ ਦਾ ਹੋਵੇ, ਇੱਕਦਮ ਉਹ ਸਿੱਖ ਧਰਮ ਦੇ ਸਾਹਮਣੇ ਝੁੱਕ ਜਾਂਦਾ। ਇਹੋ ਜਿਹੇ ਪਿਆਰੇ ਗੁਰੂ ਚਰਨਾਂ ਦੇ ਅੰਦਰ ਕਰੋ ਕਿਰਪਾ, ਇਹੋ ਜਿਹੇ ਪਿਆਰੇ ਸਤਿਗੁਰੂ ਜੀ ਨੂੰ ਹਿਰਦੇ ਵਿੱਚ ਰੱਖੋ, ਸੁਰਤੀ ਦੁਆਰਾ ਚਰਨ ਪਕੜੀਏ ਅਤੇ ਰਲ ਕੇ ਮਿਲ ਕੇ ਆਖੋ ਜੇ ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। 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 ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਆਪਣੀ ਮਿਹਰ ਕਰਨ, ਬਸ ਇਹ ਜੋ ਨਾਮ ਰਲ ਮਿਲ ਕੇ ਜਪਦੇ ਹਾਂ, ਸਤਿਗੁਰੂ ਜੀ ਦੇ ਇਸੇ ਨਾਮ ਵਾਹਿਗੁਰੂ ਨਾਲ ਸਾਡਾ ਜਿਉਂ ਜਿਉਂ ਸਤਿਗੁਰੂ ਤਰਸ ਕਰਕੇ ਪਿਆਰ ਬਣਾਉਣਗੇ, ਤੋ ਤੋ ਸੁਤੇ ਸਿੱਧ ਹੀ ਇਹ ਸਾਰੇ ਤਮਾਮ ਗੁਣ ਸਾਡੇ ਹਿਰਦੇ ਅੰਦਰ ਨਾਮ ਪੈਦਾ ਕਰੇਗਾ। ਸਤਿਗੁਰੂ ਮਿਹਰ ਕਰਨ, ਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ ਅਤੇ ਸਾਡੇ ਔਗਣ ਜੋਗ ਅੰਦਰੋਂ ਨਿਕਲਣ, ਇੰਨੇ ਬਚਨ ਪ੍ਰਵਾਨ ਕਰਿਆ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਕੱਲ੍ਹ ਦਾ ਦਿਨ ਹੋਰ ਆਪ ਜੀ ਨੇ ਇਸੇ ਤਰ੍ਹਾਂ ਅਸੀਸ ਬਖਸ਼ਿਸ਼ ਕਰ ਆਪਣੇ ਸਤਿਗੁਰੂ ਜੀ ਦੇ ਦਰਬਾਰ ਦੀ ਸੇਵਾ ਲੈ ਲੈਣ ਜੀਓ। ਆਓ ਅਗਲਾ ਪ੍ਰੋਗਰਾਮ ਸਰਵਨ ਕਰੋ। ਸਤਿਕਾਰਯੋਗ ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ, ਆਪਣੇ ਰਾਗੀ ਜਥੇ ਸਮੇਤ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਕੀਰਤਨ ਦੁਆਰਾ ਸਾਹਿਬ ਦੇ ਚਰਨਾਂ ਨਾਲ ਜੋੜਨਗੇ। ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।